ਆਦਿ ਨਿਰੰਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੀ ਵਿਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਬੇਰੀ ਦਰਬਾਰੀ ਡੰਡੋਤ ਬੰਧਨ ਅੰਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਪੁੱਛਰੈ ਸ਼ਾਸਤਰ ਘੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਪਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਸੂਖ ਭੂਖ ਸਭ ਲਹਿ ਜਾਏ ਰਹਾਉ ਰਵਦਾਸ ਕੁਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਟਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸਠ ਕੀਰਤ ਤਿੰਨ ਤਿਰਕ ਕਢਾਏ ਜਨ ਨਾਨਕ ਤਿੰਨ ਕੋ ਅੰਧਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸਠ ਕੀਰਤ ਤਿੰਨ ਤਿਰਕ ਕਢਾਏ ਜਨ ਨਾਨਕ ਤਿੰਨ ਕੋ ਅੰਧਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਅਛਲ ਕਰਣਾ ਨਿਧਾਨ ਦੀਨਾ ਬੰਧੂ ਭਗਤ ਪਾਵਨ ਜਗਤ ਗੁਰੂ ਨੈਨਿਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਕਰਦੇ ਹੋਏ ਰਾਗੀ ਸਿੰਘਾਂ ਤੋਂ ਸਰਵ ਲੋਕ ਗ੍ਰੰਥ ਦੇ ਅੰਦਰ ਜੋ ਖਾਲਸੇ ਦੀ ਉਪਮਾ ਲਿਖੀ ਗਈ ਹੈ ਉਹ ਕੀਰਤਨ ਦੁਆਰਾ ਸ਼ਰਵਣ ਕਰ ਰਹੇ ਸੀ। ਕੁਝ ਸਮੇਂ ਵਾਸਤੇ ਪ੍ਰਬੰਧਕਾਂ ਨੇ ਜਿਸ ਤਰ੍ਹਾਂ ਸਮੇਂ ਦੀ ਵਿਚਾਰ ਕੀਤੀ ਹੈ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਸਾਰੀਆਂ ਸੰਗਤਾਂ ਮਨ ਵਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਨੂੰ ਪਵਿੱਤਰਤਾ ਦੇ ਵਜ ਵਜ ਕੇ ਬੋਲੋ ਸਤਨਾਮ ਸ੍ਰੀ ਵਾਹੀ। ਮਹੱਲਾ ਚੌਥਾ ਘਰ ਸੇਵਾ ਸੂਹੀ ਰਾਗ ਦੀ ਬਾਣੀ ਹੈ। ਚੌਥੇ ਸਤਿਗੁਰੂ ਜੀ ਕਿਰਪਾਲਤਾ ਕਰ ਰਹੇ ਹਨ, ਉਹਨਾਂ ਦੀ ਬਾਣੀ ਦਾ ਉਪਦੇਸ਼ ਹੈ। ਛੇਵੇਂ ਘਰ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮੇਸ਼ਰ ਸਿਰਤ ਹੈ। ਓਅੰਕਾਰ ਪ੍ਰਕਾਸ਼ ਰੂਪ ਹੈ ਅਤੇ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ। ਸਤਿਅਤ ਆਨੰਦ ਸਰੂਪ ਹੈ ਔਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਨੀਚ ਜਾਤ ਵਿਆਪਤਿਆ ਸਾਡੇ ਭਾਰਤ ਦੇ ਵਿੱਚ ਜੋ ਮਨੂ ਦੀ ਵੰਡ ਹੈ ਉਹਦੇ ਮੁਤਾਬਕ ਬਹੁਤ ਸਾਰੀਆਂ ਬਾਰਾਂ ਆਸ਼ਰਮ ਬਣਾਏ ਸੀ, ਬ੍ਰਹਮ ਖੱਤਰੀ ਵੈਸ਼ ਅਤੇ ਸ਼ੂਦਰ। ਇਸ ਤਰ੍ਹਾਂ ਬ੍ਰਹਮਚਾਰੀ ਵਿਦਿਆਰਥੀ ਕਾਲ ਫਿਰ ਗ੍ਰਿਸਤੀ ਵਾਣ ਪ੍ਰਸਤੀ ਅਤੇ ਸੰਨਿਆਸੀ ਆਦਿਕ ਅਤੇ ਗਾਹਾਂ ਅਤੇ ਗਾਹਾਂ ਕਿੱਤਿਆਂ ਦੇ ਆਧਾਰ 'ਤੇ ਜਾਤਾਂ ਬਣ ਗਈਆਂ। ਸੋਨੇ ਦਾ ਕੰਮ ਕਰਦਾ ਸੀ ਸੁਨਿਆਰ, ਲੋਹੇ ਦਾ ਕਰਦਾ ਸੀ ਲੁਹਾਰ, ਅਤੇ ਇਸ ਤਰ੍ਹਾਂ ਗਾਹਾਂ ਅਤੇ ਗਾਹਾਂ ਉਹ ਬਹੁਤ ਭੇਦ ਬਣ ਗਏ। ਫਿਰ ਉਹਨਾਂ ਦੇ ਵਿੱਚ ਗੋਤਾਂ ਬੜੀਆਂ ਪੈਦਾ ਹੋ ਗਈਆਂ। ਇਹ ਸਿਲਸਿਲਾ ਬੜੀ ਦੂਰ ਤੱਕ ਪੈ ਗਿਆ, ਮਨੁੱਖਤਾ ਦੀਆਂ ਕਾਫੀ ਵੰਡੀਆਂ ਪੈ ਗਈਆਂ। ਇੱਕ ਜਾਤੀ ਆਪਣੇ ਆਪ ਨੂੰ ਬੜੀ ਸ੍ਰੇਸ਼ਟ ਅਤੇ ਦੂਸਰੇ ਨੂੰ ਬੜਾ ਘਟੀਆ ਨਜ਼ਰ ਨਾਲ ਦੇਖਣਾ, ਇਹ ਨੀਚ ਜਾਤੀ ਹੈ। ਕੋਈ ਇਸ ਤਰ੍ਹਾਂ ਫਿਰ ਬ੍ਰਾਹਮਣ ਦੇ ਘਰ ਕੋਈ ਜੰਮੇ, ਭਾਵੇਂ ਉਹ ਗਲਤ ਕੰਮ ਵੀ ਕਰਦਾ ਫਿਰ ਵੀ ਉਹ ਬ੍ਰਾਹਮਣ ਹੀ ਹੈ, ਅਤੇ ਕਿਸੇ ਛੋਟੀ ਨਿਊਨ ਜਾਤੀ 'ਚ ਜੰਮੇ ਉਹ ਪੁੰਨ ਕਰਮ ਵੀ ਕਰੇ ਫਿਰ ਵੀ ਉਸਨੂੰ ਘਿਰਣਾ ਦ੍ਰਿਸ਼ਟੀ ਨਾਲ ਦੇਖਣਾ। ਇਸ ਤਰ੍ਹਾਂ ਦੀ ਜਿਹੜੀ ਆਸਮਾਨਤਾ ਸੀ ਇਹ ਕਾਫੀ ਬਣੀ ਹੋਈ ਸੀ, ਜਿਹਦੇ ਕਾਰਨ ਹਿੰਦੁਸਤਾਨ ਨੂੰ ਬੜਾ ਲੰਬਾ ਸਮਾਂ ਗੁਲਾਮੀ ਦੇ ਦਿਨ ਕੱਟਣੇ ਪਏ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਅਵਤਾਰ ਧਾਰਿਆ, 10 ਜਾਮੇ ਧਾਰਨ ਕਰਕੇ ਬਹੁਤ ਵੱਡੀ ਕਿਰਪਾਲਤਾ ਕੀਤੀ। ਇਹ ਜਿਹੜੀ ਭੇਦਭਾਵ ਵਾਲੀ ਕਿਰਿਆ ਸੀ ਇਹਨੂੰ ਖਤਮ ਕਰਨ ਵਾਸਤੇ ਸਤਿਗੁਰੂ ਜੀ ਨੇ ਬਚਨ ਕੀਤੇ, ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ। ਔਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਹੋਰ ਬਖਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਸੰਪਾਦਨਾ ਹੋਈ, ਇਹ ਨਹੀਂ ਕਿ ਬਹੁਤਾ ਵੱਡਾ ਗ੍ਰੰਥ ਬਣਾਉਣ ਦਾ ਉਹਨਾਂ ਦਾ ਕੋਈ ਮਨੋਰਥ ਸੀ। ਗੁਰੂ ਨਾਨਕ ਸਾਹਿਬ ਜਦੋਂ ਵਿਚਰੇ ਹੈ ਜਿੰਨੀ ਉਹਨਾਂ ਦੀ ਆਪਣੀ ਬਾਣੀ ਅਚਾਰੀ ਹੈ ਉਸ ਬਾਣੀ ਦੁਆਰਾ ਹੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਕਿਰਤਵੀਰ ਚਾਰ ਟੁਆ ਕਿੰਨੀ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰੱਬ ਦੇ ਪਿਆਰੇ ਉਹ ਕਿਹੜੀ ਜਾਤੀ ਜਾਂ ਸੰਪਰਦਾ ਧਰਮਾਂ ਤੋਂ ਅਲੱਗ ਰੱਖਦੇ ਸੀ, ਏਕਤਾਲੇ ਜਿਹੜੇ ਪੁਰੇ ਸੀਗੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਕਰਕੇ ਉਹ ਭੇਦਤਾ ਔਰ ਸਮਾਨਤਾ ਬਖਸ਼ੀ ਅਤੇ ਸੰਸਾਰ ਨੂੰ ਦੱਸਿਆ ਕਿ ਭਾਈ ਜਿਵੇਂ ਨਦੀਆਂ ਸਮੁੰਦਰ 'ਚ ਰਲ ਕੇ ਸਮੁੰਦਰ ਦਾ ਰੂਪ ਹੋ ਜਾਂਦੀਆਂ, ਜਿਹੜੇ ਪਰਮੇਸ਼ਰ ਦੇ ਪਿਆਰੇ ਆ ਕਿਸੇ ਜਾਤੀ ਵਿੱਚ ਹੈ, ਕਿਸੇ ਧਰਮ 'ਚ ਹੈ, ਕਿਸੇ ਵਰਨ ਆਸ਼ਰਮ ਨਾਲ ਸੰਬੰਧ ਰੱਖਦੇ ਹੈ, ਨਾਮ ਜਪਣ ਦੇ ਨਾਲ ਉਹਨਾਂ ਨੂੰ ਐਸੀ ਉੱਤਮ ਅਵਸਥਾ ਮਿਲਦੀ ਹੈ, ਪਰਮੇਸ਼ਰ ਦੇ ਦਰਬਾਰ ਵਿੱਚ ਉਹ ਸਨਮਾਨੇ ਜਾਂਦੇ ਹਨ। ਸੋ ਇਸ ਪ੍ਰਕਾਰ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਜਿਹੜੀ ਆਪਣੀ ਬਾਣੀ ਹੈ ਗੁਰੂ ਸਾਹਿਬਾਨਾਂ ਦੀ ਸਤਿਕਾਰ ਕਰਦੇ ਹਾਂ ਅਤੇ ਬਰਾਬਰ ਹੀ ਸੰਤਾਂ ਦੀ ਭਗਤਾਂ ਦੀ ਬਾਣੀ ਦਾ ਸਤਿਕਾਰ ਹੈ, ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਨਾਲ ਅਭੇਦਤਾ ਬਖਸ਼ਿਸ਼ ਕੀਤੀ ਹੈ। ਇੱਥੇ ਹੁਣ ਕੁਝ ਦ੍ਰਿਸ਼ਟਾਂਤ ਦੇ ਰਹੇ ਹੈ, ਨੀਚ ਜਾਤ ਹਰ ਜਪਿਆ, ਜਿਹੜੇ ਨੀਚ ਜਾਤ ਵਿੱਚ ਪੈਦਾ ਹੋਏ ਜਿਹਨਾਂ ਨੂੰ ਲੋਕ ਨੀਚ ਕਹਿੰਦੇ ਸੀ, ਮਹਾਰਾਜ ਚੱਲਿਆ ਨੀਚਾਂ ਦਰ ਨੀਚ ਜਾਤ, ਨੀਚੀ ਮੁਹੱਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲਿਆ ਤਿੱਥੇ ਨਗਰ ਤੇਰੀ ਬਖਸ਼ੀਸ। ਅਤੇ ਜਿਹਨੂੰ ਨਿਊਨ ਜਾਤੀ ਦਾ ਕਹਿੰਦੇ ਆ, ਜੇ ਉਸ ਜਾਤੀ ਵਿੱਚ ਜਨਮ ਲੈ ਕੇ ਵੀ ਕਿਸੇ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਨਾਮ ਦੀ ਬਰਕਤ ਨਾਲ ਉੱਤਮ ਪਦ ਵੀ ਪਾਏ, ਉਹਨਾਂ ਗੁਰਮੁਖ ਪਿਆਰਿਆਂ ਨੇ ਉੱਤਮ ਸ੍ਰੇਸ਼ਟ ਪਦ ਵੀ ਪਰਮੇਸ਼ਰ ਦੇ ਘਰ ਪਾਈ ਹੈ। ਰਵਿਦਾਸ ਲੈ ਲਓ ਭਗਤ ਭਗਤ ਜਗ ਵਧਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਆਣਾ ਗੰਢੇ ਰਾਮ ਕੁਲਾ ਧਰਮ ਟੋਏ ਟੋਲ ਸਮੇਟਾ, ਜਿਉਂ ਕਰ ਮੈਲੇ ਚੀਖੜੇ ਹੀਰਾ ਲਾਲ ਅੰਬੋਲ ਪੇਟਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਵਾਰਾਂ ਵਿੱਚ ਇਹ ਭਗਤ ਰਵਿਦਾਸ ਚਾਰੇ ਦੇ ਸੰਤ ਭਗਤ ਭਗਤ ਕਰਕੇ ਪ੍ਰਗਟ ਹੋਇਆ, ਜੈਸੇ ਹੀਰੇ ਨੂੰ ਮੈਲੀਆਂ ਲੀਰਾਂ ਵਿੱਚ ਗਲੇਟ ਦਈਏ, ਹੀਰੇ ਦੀ ਕੋਈ ਕੀਮਤ ਘੱਟਦੀ ਨਹੀਂ, ਇਸ ਤਰ੍ਹਾਂ ਜੋ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਨਾਮ ਜਪਣ ਵਾਲਾ ਉਹ ਕਿਸੇ ਜਾਤੀ ਵਿੱਚ ਜਨਮ ਲੈ ਲੈ ਉਹਦੀ ਸਿਮਰਨ ਦੀ ਮਹਾਨਤਾ ਘੱਟਦੀ ਨਹੀਂ, ਉਹ ਜਿਹੜੇ ਰਹਿੰਦੀ ਹੈ। ਨਾਮਦੇਵ ਜੀ ਲੈ ਲਓ, ਆਠ ਦਾਮ ਕੋਸ਼ਿਸ਼ ਕਰੋ ਹੋਇਓ ਲਾਖੀਣਾ, ਸਹਿਣ ਲਈ ਬਦਕਾਰੀ ਆ ਉਹ ਘਰ ਘਰ ਸੁਣਿਆ, ਇਸ ਤਰ੍ਹਾਂ ਦੇ ਸ਼ਬਦ ਆਉਂਦੇ ਆ। ਕਹਿੰਦੇ ਜੀ ਨਾਮ ਜਪਿਆ ਉਹਨਾਂ ਨੇ ਉੱਤਮ ਪਦਵੀ ਨੂੰ ਪਾਇਆ ਹੈ। ਪੁੱਛੋ ਬਿਦਰ ਦਾਸੀ ਸੁਤੈ, ਇਹ ਕਹਿੰਦੇ ਯਕੀਨ ਨਹੀਂ, ਪੁਰਾਣੇ ਗ੍ਰੰਥ ਪੜ੍ਹ ਕੇ ਦੇਖ ਲਓ ਜਾਂ ਸਿਆਣੇ ਵਿਦਵਾਨ ਪੁਰਸ਼ਾਂ ਨੂੰ ਪੁੱਛ ਲਓ। ਬਿਦਰ ਜੋ ਸੀ ਉਹ ਦਾਸੀ ਦਾ ਪੁੱਤਰ ਸੀ, ਸੁਤਨਾਮ ਪੁੱਤਰ ਦਾ ਹੈ, ਅਤੇ ਜਦੋਂ ਪਾਂਡਵਾਂ ਅਤੇ ਕੈਰਵਾਂ ਦਾ ਆਪਸ ਵਿੱਚ ਵਿਵਾਦ ਹੋਇਆ, ਕਿਉਂਕਿ ਪੰਡੂ ਰਾਜਾ ਜਿਹੜਾ ਸੀ ਉਹ ਜਵਾਨ ਉਮਰ ਵਿੱਚ ਮਰ ਗਿਆ, ਉਹਦੇ ਜਿਹੜੇ ਲੜਕੇ ਸੀ ਜਿਦਿਸ਼ਟਰ ਭੀਮ ਅਰਜਨ ਨੁਕਲ ਅਤੇ ਸ਼ਹਿਦੇਵ, ਇਹ ਹਾਲੇ ਨਾਬਾਲਗ ਸੀਗੇ, ਧ੍ਰਿਤਰਾਸ਼ਟਰ ਨੂੰ ਇਹਨਾਂ ਦਾ ਸਰਪ੍ਰਸਤ ਬਣਾਇਆ ਗਿਆ ਸੀ, ਅਤੇ ਜਦੋਂ ਇਹ ਬਾਲਗ ਹੋ ਜਾਣਗੇ ਫਿਰ ਆਪਣਾ ਇਹ ਰਾਜ ਸਾਜ ਸੰਭਾਲ ਲੈਣਗੇ। ਪਰ ਜਦੋਂ ਕਿਸੇ ਹੱਥ 'ਤੇ ਸੱਤਾ ਆ ਜਾਂਦੀ ਹੈ ਇਹ ਛੱਡਣ ਨੂੰ ਜੀ ਨਹੀਂ ਕਰਦਾ, ਉਹ ਵੀ ਆਪਣੇ ਪੁੱਤਰਾਂ ਦੇ ਮੋਹ ਵਿੱਚ ਪੈ ਗਿਆ। ਸਾਰੀ ਸੱਤਾ ਦੁਰਯੋਧਨ ਨੂੰ ਸੰਭਾਲ ਦਿੱਤੀ। ਉਸਨੇ ਫਿਰ ਬਹੁਤ ਸਾਰੇ ਖੜ ਜੰਤਰ ਰਚੇ, ਇਹਨਾਂ ਪਾਂਡਵਾਂ ਨੂੰ ਮੇਰੇ ਰਾਜ ਰੋੜਾ ਖਤਮ ਕਰ ਦਈਏ, ਇਹ ਰਾਜ ਗੱਦੀ ਜਿਹੜੀ ਹੈ ਸਾਡੇ ਪਾਸ ਹੀ ਰਹੇ। ਲਾਖ ਦੇ ਮੰਦਰ ਵਿੱਚ ਸਾੜਨ ਦੀ ਸਕੀਮ ਬਣਾਈ, ਉੱਥੋਂ ਵੀ ਬਚ ਗਏ। ਜਹਿਰਾਂ ਦੇਣ ਦੇ ਵੀ ਢੰਗ ਕੀਤੇ, ਉੱਥੇ ਵੀ ਵਿਚਾਰਿਆ, ਜਿਹੜਾ ਰਾਜ ਸੀ ਜਿੱਤਿਆ। ਇਹ ਦੇਸ਼ ਕਾਲਾ 14 ਸਾਲ ਵਨਵਾਸ ਦਿੱਤਾ। ਫਿਰ ਉਹਨਾਂ ਦੇ ਧਰਮ ਪਤਨੀ ਨੂੰ ਬੇਪਤ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਹਦੀ ਉਹ ਸਕੀ ਭਰਜਾਈ ਲੱਗਦੀ ਸੀ, ਮਾਤਾ ਦੇ ਥਾਂ ਸੀ। ਮਤਲਬ ਹਰ ਤਰ੍ਹਾਂ ਦਾ ਘਨਾਉਣਾ ਕਾਰਜ ਕੀਤਾ। ਕੋੜਕ ਕ੍ਰਿਸ਼ਨ ਮਹਾਰਾਜ ਨੇ ਵਿੱਚ ਯਤਨ ਕੀਤਾ ਕਿ ਇਹਨਾਂ ਦੀ ਸੁਲਾਹ ਕਰਾਈ ਜਾਏ। ਹੋਰ ਵੀ ਬੜੇ ਯਤਨ ਹੁੰਦੇ ਰਹੇ ਅਤੇ ਦੁਰਯੋਧਨ ਦੇ ਪਾਸ ਗਏ। ਇਹ ਬੜਾ ਹੰਕਾਰੀ ਸੀ, ਇਹ ਫਿਰ ਹਾਥੀਆਂ ਦੇ ਘੋੜਿਆਂ ਦੇ ਤਵੇਲੇ ਵਿੱਚ ਚਲੇ ਗਿਆ। ਕ੍ਰਿਸ਼ਨ ਜੀ ਦੇਵਰ ਦੇ ਘਰ ਚਲੇ ਗਏ, ਦਾਸੀ ਦੇ ਪੁੱਤਰ ਦੇ। ਫਿਰ ਇਹਨੂੰ ਗੁੱਸਾ ਬੜਾ ਕੀਤਾ ਕਿ ਕ੍ਰਿਸ਼ਨ ਜੀ ਨੇ ਕੋਈ ਸਿਆਣੀ ਗੱਲ ਨਹੀਂ ਕੀਤੀ ਅਤੇ ਸਾਡੀ ਸਭਾ ਛੱਡ ਕੇ ਅਤੇ ਦਾਸੀ ਦੇ ਪੁੱਤਰ ਦੇ ਚਲੇ ਗਿਆ। ਆਇਆ ਸੀ ਰਾਜਦੂਤ ਏਰਚੀ ਬਣ ਕੇ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ, ਆਇਆ ਸੁਣਿਆ ਬਿਦਰ ਦੇ, ਬੋਲਿਆ ਦੁਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁਖਾ, ਭੀਖਣ ਦਰੋਣਾ ਕਰਨ ਤਜ, ਸਵਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬਲਾਇਨ ਸਭਨਾ ਦੇ ਜੀ ਅੰਦਰ ਧੋਖਾ। ਹੱਸ ਬੋਲੇ ਭਗਵਾਨ ਜੀ, ਸੁਣਹਾ ਰਾਜਾ ਹੋਏ ਸਨ ਮੁੱਖਾ, ਤੇਰੇ ਭਾਵਨਾ ਦਿਸੇ ਮੇਰੋ ਨਹੀਂ ਆਪ ਦਾ ਦੁੱਖਾ, ਭਾਵੋ ਜਿਵਿਆ ਬਿਦਰ ਦੇ, ਹੋਰੀ ਦੇ ਚਿਤ ਚਾਓ ਨਾ ਚੁੱਖਾ, ਗੋਬਿੰਦ ਭਾਵੋ ਭਗਤ ਦਾ ਭੁੱਖਾ। ਇਹ ਵਾਰ ਭਾਈ ਗੁਰਦਾਸ ਜੀ ਨੇ ਲਿਖੀ ਹੈ। ਇੱਥੇ ਵੀ ਪਿਤਾਮਾ ਸੀ, ਦਰੋਣਾਚਾਰੇ ਸੀ, ਬੜੋੜੇ ਕਰਨ ਅਰਗੇ ਸਭਾ ਦੇ ਸ਼ਿੰਗਾਰ, ਉਹਨਾਂ 'ਚ ਬਹਿੰਦੇ ਤੇਰੀ ਇੱਜ਼ਤ ਹੁੰਦੀ। ਮਜਾਲ ਕੇ ਦਾਸੀ ਦੇ ਪੁੱਤ ਦੇ ਬਿਦਰ ਦੇ ਬਹਿ ਗਏ। ਕ੍ਰਿਸ਼ਨ ਮਹਾਰਾਜ ਕਹਿੰਦੇ ਤੇਰੇ ਭਾਵ ਉਹਨਾਂ ਦੇ ਸੀ, ਤੇਰੇ ਪ੍ਰੇਮੀ ਕੋਈ ਹੰਕਾਰੀ ਹੈ, ਅਸੀਂ ਤੁਹਾਡੀ ਸੁਲਾ ਲੈ ਆਏ। ਹੁਣ ਜਾ ਕੇ ਉੱਥੇ ਘੋੜਿਆਂ ਹਾਥੀਆਂ ਦੇ ਤਵੇਲੇ ਵਿੱਚ ਉਹਨਾਂ ਦੀ ਲਿੱਦ ਸੁੰਘਦਾ ਰਿਹਾ ਕਿ ਤੈਂ ਕੋਈ ਸਤਿਕਾਰ ਪਿਆਰ ਵਾਲੀ ਗੱਲ ਕੀਤੀ ਨਹੀਂ। ਜਿੱਥੇ ਅਸੀਂ ਆਏ ਹਾਂ ਜਿੱਥੇ ਤੇਰੇ ਕੋਲ ਰਹਿੰਦੇ, ਅਤੇ ਫਿਰ ਸਾਰੀ ਰਾਜਨੀਤੀ ਦੀਆਂ ਗੱਲਾਂ ਹੋਈਆਂ, ਅਸੀਂ ਉਤਰਾਅ ਚੜ੍ਹਾ ਦੀਆਂ, ਉੱਥੇ ਰਹੇ ਹਾਂ, ਉੱਥੇ ਪਰਮੇਸ਼ਰ ਸੰਬੰਧੀ ਗਿਆਨ ਚਰਚਾ ਹੁੰਦੀ ਰਹੀ ਹੈ। ਇਸ ਵਾਸਤੇ ਹਜ਼ੂਰ ਦ੍ਰਿਸ਼ਟਾਂ ਦਿੰਦੇ ਸਮਝਾਉਣ ਵਾਸਤੇ, ਇਹ ਜਿਹੜਾ ਦਿਲਰ ਦਾਸੀ ਦਾ ਪੁੱਤਰ ਪੁੱਤਰ ਹੈ, ਪੁੱਛੋ ਕ੍ਰਿਸ਼ਨ ਜੋ ਭਗਵਾਨ ਸੀ ਉਤਰਿਆ ਘਰ ਜਿਸ ਜਾਏ। ਉਹ ਜਾ ਕੇ ਬਿਦਰ ਜੋ ਦਾਸੀ ਦਾ ਪੁੱਤਰ ਸੀ ਉਹਦੇ ਘਰ ਉਤਾਰਾ ਕੀਤਾ। ਪਿਆਰ ਦੀ ਗੱਲ ਹੈ, ਸ਼ਰਧਾ ਦੀ ਭਗਤੀ ਦੀ ਗੱਲ ਹੈ। ਅਤੇ ਦੁਰਯੋਧਨ ਹੰਕਾਰ ਨਾਲ ਭਰਿਆ ਹੋਇਆ ਸੀ, ਉਹਦੇ ਅੰਦਰ ਭਗਤੀ ਸੀ, ਉਹ ਪਰਮੇਸ਼ਰ ਦਾ ਭਗਤ ਸੀ, ਨਾਮ ਜਪਣ ਵਾਲਾ ਸੀ। ਉੱਥੇ ਜਾ ਕੇ ਨਾਮ ਜਪਣ ਵਾਲੇ ਕੋਲ ਉਤਾਰਾ ਕੀਤਾ। ਉਹ ਇਸ ਵਾਸਤੇ ਆਮ ਗ੍ਰੰਥਕਾਰ ਦੱਸਦੇ ਆ, ਉਹਨਾਂ ਦਾ ਗੁਰੂਆਂ ਸਾਹਿਬ ਖਾਧਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਨਾਲ ਜੁੜੀਆਂ ਹੋਈਆਂ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਹਰੀ ਜੋ ਪਰਮੇਸ਼ਰ ਨਿਰੰਕਾਰ ਹੈ। ਇੱਕ ਕਹਾਣੀ ਹੁੰਦੀ ਹੈ, ਇੱਕ ਕਥਾ ਹੁੰਦੀ ਹੈ। ਕਹਾਣੀ ਹੁੰਦੀ ਹੈ ਲੌਕਿਕ ਸਿੱਖਿਆ, ਤਾਂ ਉਹਦੇ 'ਚ ਵੀ ਹੁੰਦੀ ਹੈ, ਉਹ ਝੂਠੀ ਹੁੰਦੀ ਹੈ, ਪਰ ਉਹਦੇ 'ਚੋਂ ਕੋਈ ਮੋਰਲ ਰਿਜ਼ਲਟ ਲਈਦਾ। ਕਥਾ ਜਿਹੜੀ ਹੁੰਦੀ ਹੈ ਇਹ ਸੱਚੀ ਹੁੰਦੀ ਹੈ, ਇਹ ਪਰਮਾਰਥੀ ਹੁੰਦੀ ਹੈ। ਕਹਾਣੀ ਜਿਵੇਂ ਇੱਕ ਲੂੰਬੜੀ ਸੀ, ਕਾਂ ਸੀ, ਉਹ ਕਾਂ ਦੇ ਮੂੰਹ 'ਚ ਕੋਈ ਬੋਟੀ ਸੀ, ਲੂੰਬੜੀ ਨੇ ਕਿਹਾ ਮੈਨੂੰ ਗੀਤ ਸੁਣਾ। ਉਹ ਬੋਲਣ ਲੱਗ ਪਿਆ, ਬੋਟੀ ਵੀ ਖਾ ਕੇ ਤੁਰਦੀ ਹੋਈ, ਇਹ ਤੇਰਾ ਗੀਤ ਸੁਣੂੰਗੀ। ਉੱਥੇ ਰਿਜ਼ਲਟ ਕੱਢਿਆ ਵੀ ਲਾਲਚ ਪੂਰੀ ਬੁਲਾਇਆ ਕਹਾਣੀ ਦਾ, ਅਤੇ ਕਿਸੇ ਚਿੱਟਾ ਉਹਦੇ 'ਚੋਂ ਵੀ ਕੋਈ ਨਾ ਕੋਈ ਸਿਆਣੇ ਕੱਢਦੇ। ਪਰ ਜਿਹੜੀ ਕਥਾ ਹੋਈ ਉਹ ਨਹੀਂ ਹੁੰਦੀ ਹੈ, ਉਹ ਸੱਚੀ ਹੁੰਦੀ ਹੈ, ਚਸ਼ਮਦੀਦ। ਔਰ ਉਹਦੇ 'ਚ ਚਾਹੇ ਪਿਛਲੀ ਹੋਵੇ ਚਾਹੇ ਹੁਣ ਦੀ, ਉਹ ਪਰਮਾਰਥੀ ਹੁੰਦੀ ਹੈ, ਉਹ ਸੱਚੀ ਹੁੰਦੀ ਹੈ। ਕਾਮੈਨੇ ਕਾਦਰ, ਕਾਮੈਨੇ ਕੁਦਰਤ ਜਾਂ ਕਾਇਨਾਤ। ਕਾਦਰ ਦੀ ਕੁਦਰਤ ਦਾ ਕਾਮੈਨੇ ਇਸਤਤ, ਜਿਹੜਾ ਕਥਨ ਕਰਨਾ ਇਹਦਾ ਨਾਮ ਕਥਾ ਆ। ਜਿਹਦੇ ਵਿੱਚ ਪਰਮੇਸ਼ਰ ਸੰਬੰਧੀ ਗਿਆਨ ਚਰਚਾ ਕੀਤੀ ਜਾਏ ਜਾਂ ਪਰਮੇਸ਼ਰ ਦੇ ਪਿਆਰਿਆਂ ਦੀ ਵਿਚਾਰ, ਕਿਵੇਂ ਨਾਮ ਜਪਿਆ, ਕਿਵੇਂ ਬਖਸ਼ਿਸ਼ ਮਿਲੇ, ਇਹ ਪਰਮਾਰਥਕ ਤੱਤ ਨੂੰ ਸਿੱਧ ਕਰਨ ਵਾਲੀ ਚੀਜ਼ ਹੈ। ਇਸ ਵਾਸਤੇ ਨੂੰ ਮਹਾਰਾਜ ਨੇ ਕਿਹਾ, ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਸੋ ਜਦੋਂ ਵੀ ਮਹਾਰਾਜ ਪ੍ਰਭਾਵ ਦੁਆਰਾ ਕੀਰਤਨ ਕਰਦੇ ਸੀ, ਸੰਗਤ ਨੂੰ ਆਨੰਦ ਆਉਣਾ, ਫਿਰ ਕਹਿਣਾ ਮਹਾਰਾਜ ਆਨੰਦ ਤਾਂ ਬੜਾ ਆਇਆ ਪਰ ਸ਼ਬਦ ਦੀ ਵਿਚਾਰ ਸਮਝ ਨਹੀਂ ਆਈ, ਅਤੇ ਮਹਾਰਾਜ ਜੀ ਨੇ ਕਹਿਣਾ ਸੁਣ ਇਸ ਦਾ ਪਰਮਾਰਥ, ਉਹਦੀ ਵਿਆਖਿਆ ਕਰਕੇ ਸੁਣਾਉਣੀ, ਫਿਰ ਸੋਝੀ ਪ੍ਰਾਪਤ ਹੁੰਦੀ ਸੀ। ਕਿਉਂਕਿ ਕਥਾ ਵਿੱਚ ਹੀ ਸਿੱਖ ਬਣ ਦੀ ਪ੍ਰੇਰਨਾ ਮਿਲੇਗੀ, ਸਿੱਖੀ ਦੀ ਮਹਾਨਤਾ ਬਾਰੇ ਜਾਣਕਾਰੀ ਮਿਲੇਗੀ, ਕਥਾ ਨਾਲ ਹੀ ਅੰਮ੍ਰਿਤ ਦੀ ਰਹਿਤ ਮਰਿਆਦਾ ਬਾਰੇ, ਗ੍ਰਹਿਥਾਂ ਬਾਰੇ, ਸਰਕਾਰਾਂ ਬਾਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੇਵਾ ਦੀ ਮਹਾਨਤਾ ਬਾਰੇ, ਔਰ ਸ਼ਹੀਦਾਂ ਬਾਰੇ, ਪਰਪਕਾਰੀਆਂ ਬਾਰੇ, ਸਿਮਰਨ ਵਾਲਿਆਂ ਬਾਰੇ, ਖਾਲਸਾ ਪੰਥ ਬਾਰੇ ਜਿੰਨੀ ਵੀ ਜਾਣਕਾਰੀ ਹੈ ਉਹ ਵਿਆਖਿਆ ਕਰਕੇ ਹੀ ਦੱਸਾਂਗੇ, ਫਿਰ ਸਮਝ ਆਏਗੀ। ਗੁਰੂ ਘਰ ਦੀ ਨਿਸ਼ਾਨ ਧੰਮ ਦੀ, ਮਾਤਾ ਪਿਤਾ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਗੁਰੂ ਮਹਾਰਾਜ ਸੰਗਤ ਦੀ ਸੇਵਾ, ਪਵਿੱਤਰ ਪੁਰਸ਼ਾਂ ਦੀ ਸੰਗਤ, ਇਹ ਪ੍ਰੇਰਨਾ ਸਾਰੀ ਕਥਾ 'ਚ ਮਿਲਦੀ ਹੈ। ਨਾਮ ਜਪਣ ਵਾਲੇ ਵੀ ਯੋਗਤੀਆਂ ਮੁਗਤੀਆਂ, ਇਸ ਵਾਸਤੇ ਬੜਾ ਉੱਤਮ ਤੱਤ ਹੈ। ਹਰੀ ਦੀ ਜਿਹੜੀ ਕਥਾ ਹੈ ਉਹ ਕਥਨੀਏ ਹੈ, ਉਹ ਮੁਕੰਮਲ ਕਥਨ ਕਰਕੇ ਨਹੀਂ ਕਹੀ ਜਾਂਦੀ। ਅਤੇ ਜਿਵੇਂ ਹੁਣ ਦਰਿਆ ਵਗਦਾ, ਦਰਿਆ ਨੂੰ ਕੋਈ ਸਾਰੇ ਨੂੰ ਪੀ ਤਾਂ ਸਕਦਾ ਨਹੀਂ, ਪਰ ਜਿੰਨੀ ਲੋੜ ਆ ਪਿਆਸ ਬੁਝਾ ਲਓ ਪੀ ਕੇ। ਇਸ ਤਰ੍ਹਾਂ ਹੁਣ ਬਾਣੀ ਦੀ ਮੁਕੰਮਲ ਵਿਆਖਿਆ ਕਰਨੀ ਤਾਂ ਬੜੀ ਕਠਿਨ ਆ, ਪਰ ਆਪਣੇ ਹਿਰਦੇ ਨੂੰ ਸ਼ਾਂਤ ਕਰਨ ਵਾਸਤੇ ਜਿੰਨੇ ਸ਼ਬਦਾਂ ਦੀ ਵਿਚਾਰ ਸੁਣਨੇ ਜਾਂ ਕਰਨੇ ਆ ਉਹ ਕਰ ਲਓ ਭਾਈ, ਜਾਂ ਕੀਰਤਨ ਹੈ ਜਾਂ ਪਾਠ ਪੂਜਾ ਹੈ, ਇਹ ਆਪੋ ਆਪਣੀ ਸ਼ਰਧਾ ਭਗਤੀ ਦੇ ਸਾਰੀ ਚੀਜ਼ ਖੜੀ ਹੈ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਇਹ ਹਰੀ ਦੀ ਜਿਹੜੀ ਅਕਥਨੀ ਕਥਾ ਹੈ ਇਹ ਭਰਾਵੋ ਸੁਣੋ। ਕਹਿੰਦੇ ਪਾਰਵਤੀ ਨੇ ਸ਼ਿਵ ਜੀ ਨੂੰ ਕਿਹਾ ਮੈਨੂੰ ਅਮਰ ਕਥਾ ਸੁਣਾਓ। ਉਹ ਕਹਿਣ ਲੱਗੇ ਵੀ ਤੈਨੂੰ ਜਗਿਆਸਾ ਪੂਰੀ ਬਣਾਉਣੀ ਪਵੇਗੀ, ਸਾਵਧਾਨ ਹੋ ਕੇ ਸੁਣਨੀ ਪਵੇਗੀ। ਇਹ ਨਹੀਂ ਵੀ ਮੈਂ ਕਥਾ ਕਰਾਂ ਅਤੇ ਤੂੰ ਸੁੱਤੀ ਰਹੇ, ਬਚਨ ਲੈ ਲਿਆ ਕਥਾ ਸੁਣਾਉਂਦੇ ਰਹੇ। ਪਾਰਵਤੀ ਨੂੰ ਨੀਂਦ ਆ ਗਈ, ਸੌਂ ਗਈ। ਉੱਥੇ ਅੱਗੇ ਕੋਈ ਤੋਤੇ ਦਾ ਬੱਚਾ ਸੀ, ਉਹ ਹੁੰਗਾਰਾ ਭਰਦਾ ਰਿਹਾ, ਹੂੰ ਕਰਦਾ ਰਿਹਾ। ਸ਼ਿਵ ਜੀ ਸੁਣਾਉਂਦੇ ਆ ਇਹ, ਜਦੋਂ ਪੂਰੀ ਹੋਈ, ਇਹ ਰਮਾਇਣ ਨੂੰ ਹੀ ਅਮਰ ਕਥਾ ਕਹਿੰਦੇ ਆ, ਜਿਹੜੇ ਪੂਰੀ ਹੋਈ, ਦੇਖਿਆ ਵੀ ਪਾਰਵਤੀ ਤਾਂ ਸੁੱਤੀ ਪਈ ਹੈ ਅਤੇ ਹੁੰਗਾਰਾ ਕੌਣ ਭਰਦਾ ਸੀ, ਉਹ ਦੇਖਿਆ ਤੋਤੇ ਦਾ ਬੱਚਾ, ਇਹ ਫਿਰ ਤਰਸੂਲ ਲੈ ਕੇ ਮਗਰ ਦੌੜਾ। ਜਾਨ ਹਰੇਕ ਨੂੰ ਪਿਆਰੀ ਹੁੰਦੀ ਹੈ, ਉੱਥੇ ਉਹ ਵਿਆਸ ਦਾ ਆਸ਼ਰਮ ਸੀ, ਉੱਥੇ ਚਲਾ ਗਿਆ ਅਤੇ ਉਹਦੇ ਘਰ ਵਾਲੀ ਨੇ ਉਹ ਤੋਤੇ ਨੂੰ ਰੱਖਿਆ ਵਾਸਤੇ ਪਕੜ ਲਿਆ, ਬਹੁਤ ਸਹਿਮਿਆ ਹੋਇਆ ਸੀ ਅਤੇ ਪੁੱਛਿਆ ਸ਼ਿਵ ਜੀ ਨੂੰ, ਤੁਸੀਂ ਤਰਸੂਲ ਚੱਕਿਆ ਗੱਲ ਕੀ ਹੈ? ਕਹਿਣ ਲੱਗੇ, ਇਹ ਤੋਤੇ ਨੇ ਅਮਰ ਕਥਾ ਸੁਣੀ ਹੈ, ਮੈਂ ਆਪਣੇ ਘਰ ਵਾਲੀ ਨੂੰ ਸੁਣਾਉਣੀ ਸੀ, ਜੇ ਇਹ ਬੋਲਦਾ ਰਿਹਾ, ਦੁਬਾਰਾ ਫਰਦਾ ਰਿਹਾ, ਮੈਂ ਇਹਨੂੰ ਮਾਰਨਾ ਹੈ। ਵਿਆਸ ਬੜਾ ਵਿਦਵਾਨ ਮੰਨਿਆ, ਉਹ ਕਹਿਣ ਲੱਗੇ, ਸ਼ਿਵ ਜੀ ਇਹ ਜਿਹੜੀ ਤੁਹਾਡੀ ਅਮਰ ਕਥਾ, ਇਹਦੇ ਸੁਣਨ ਦਾ ਫਲ ਕੀ ਹੈ? ਕਹਿੰਦੇ, ਜਿਹੜਾ ਸੁਣਦਾ ਅਮਰ ਹੋ ਜਾਂਦਾ। ਕਹਿੰਦੇ, ਜੇ ਤੋਤੇ ਨੇ ਸੁਣੀ ਤਾਂ ਇਹ ਅਮਰ ਨਹੀਂ ਹੋਇਆ? ਇਹਦਾ ਕੋਈ ਜਵਾਬ ਨਾ। ਕਹਿੰਦੇ, ਤੂੰ ਐਵੇਂ ਤਰਸੂਲ ਚੁੱਕੀ ਕਰਦਾ, ਗੱਜ ਕੇ ਬੋਲੋ, ਨਾਲੇ ਆਪੇ ਦਾ ਕਹਿੰਦੇ ਸੁਣ ਕੇ ਅਮਰ ਹੋ ਜਾਂਦਾ, ਅਤੇ ਜਿਹੜਾ ਅਮਰ ਹੋ ਗਿਆ ਹੁਣ ਮਰੂਗਾ ਕਿਵੇਂ? ਤੂੰ ਵਿਦਵਾਨ ਵੀ ਬੜੇ ਹੁੰਦੇ ਆ, ਕਿਉਂ ਦਲੀਲ ਬੜੀ ਚੀਜ਼ ਹੈ, ਬੰਦੇ ਨੂੰ ਕਨਵਿੰਸ ਹੋਣਾ ਪੈਂਦਾ। ਪਰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਜਿਹੜਾ ਮਰਜ਼ੀ ਸੁਣੇ, ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਆ। ਬੈਨ ਨਹੀਂ ਲਾਇਆ ਕਿ ਅਮਰਨਾਥ ਉਹ ਪਹਾੜਾਂ ਜਿੱਥੇ ਬਰਫ ਬਹੁਤ ਆ, ਮਾੜਾ ਤਾਂ ਚੜ੍ਹਾਈ ਨਾ ਚੜ੍ਹ ਸਕੇ, ਉੱਥੇ ਬਹਿ ਕੇ ਸੁਣਾਈ ਕਲਿਆਂ ਨੇ। ਤੋਤਾ ਦਾ ਕੁਦਰਤੀ ਪੰਛੀ ਆ ਗਿਆ ਅਤੇ ਗੁਰੂ ਮਹਾਰਾਜ ਨੇ ਤਾਂ ਖੁੱਲ੍ਹੇ ਚੱਟੇ ਦੇ ਦਿੱਤੇ, ਕਿੰਨੀਆਂ ਬਖਸ਼ਾਂ ਕਰ ਦਿੱਤੀ। ਹਰ ਕੀ ਅਕਥ ਕਥਾ ਸੁਣ ਹੋ ਜਨ ਪਾਏ, ਇਹ ਹਰੀ ਦੀ ਜਿਹੜੀ ਕਥਾ ਇਹ ਅਕਥਨੀ ਹੈ, ਕਥਨ ਕਰਕੇ ਦੱਸੀ ਨਹੀਂ ਜਾ ਸਕਦੀ, ਕਿਉਂਕਿ ਅਗੰਮ ਅਥਾਹ ਹੈ ਪਰਮੇਸ਼ਰ। ਪਰੰਤੂ ਆਪਣੇ ਕਲਿਆਣ ਵਾਸਤੇ ਜਿੰਨਾ ਤੁਹਾਡੇ ਕੋਲ ਸਮਾਂ, ਉਹ ਜ਼ਰੂਰ ਮਹਾਰਾਜ ਕਹਿੰਦੇ ਹਾਜ਼ਰੀ ਭਰਿਆ ਕਰੋ। ਇਹ ਜਨੋ ਭਾਈ ਭਰਾਵੋ, ਇਹ ਕਥਾ ਜਿਹੜੀ ਪਰਮੇਸ਼ਰ ਸੰਬੰਧੀ ਹੈ, ਇਹ ਜ਼ਰੂਰ ਸਰਵਣ ਕਰਿਆ ਕਰੋ। ਹੁਣ ਅੱਜ ਦਾ ਮਨੁੱਖ ਜਿਹੜਾ ਦਲੀਲਬਾਜ਼ ਬਹੁਤ ਆ, ਤਰਕ ਬਹੁਤ ਵੱਧ ਗਈ ਹੈ, ਉਹ ਹਲੇ ਪ੍ਰਸ਼ਨ ਕਰੂਗਾ, ਜੇ ਕਹੀਏ ਇਸ਼ਨਾਨ ਕਰ, ਕਹਿੰਦਾ ਇਹਦਾ ਲਾਭ ਕੀ ਹੈ? ਅੰਮ੍ਰਿਤ ਛਕ ਦਾ ਬਾਣੀ ਪੜਿਆ ਗਾ, ਇਹਦਾ ਕੀ ਲਾਭ ਹੈ? ਮਨ ਸ਼ੁੱਧ ਚਾਹੀਦਾ, ਮੋਹਰੇ ਕੋਈ ਨਾ ਕੋਈ ਦਲੀਲ ਕਰਿਆ। ਇਸ ਵਾਸਤੇ ਭਾਈ, ਤੂੰ ਜੰਮਦਾ ਹੀ ਬ੍ਰਹਮਾ ਹੈ ਕਿ ਤੇਰਾ ਮਨ ਸ਼ੁੱਧ ਹੈ? ਸਰੀਰ ਰੋਜ਼ ਨਹਾਉਣਾ, ਸਫਾਈ ਵਾਸਤੇ ਕੱਪੜੇ ਸਾਫ ਕਰਦਾ, ਕਾਰਾਂ ਸਾਫ ਕਰਦਾ, ਘਰ ਪੈਪਰ ਫੇਰਦਾ, ਮਕਾਨ ਦੀ ਸਫਾਈ ਵਾਸਤੇ ਦੁਕਾਨ ਦੀ ਸਫਾਈ, ਸਾਰੀ ਸਫਾਈ ਕਰਦੇ ਹਾਂ, ਨਿਆਣੇ ਨਿੱਕਿਆਂ ਦੀ ਵੀ ਸਫਾਈ ਕਰਨੀ ਪੈਂਦੀ ਹੈ, ਆਪਣੇ ਆਪ ਦੀ ਵੀ। ਅਤੇ ਮਨ ਦੀ ਸਫਾਈ ਦੀ ਗੱਲ ਕਰੋ ਤੇ ਕਹਿੰਦੇ ਸਾਡਾ ਮਨ ਭਾਈ ਸ਼ੁੱਧ ਹੈ। ਸਰੀਰ ਨਹਾਓ, ਥੋੜ੍ਹੇ ਮਿੰਟਾਂ ਬਾਅਦ ਫੇਰ ਉਹ ਜਿਹਾ ਹੋ ਜਾਂਦਾ, ਸੈਂਟ ਛਿੜਕੋ ਇਹਦੀ ਸੰਗਤ ਕਰਕੇ, ਉਹਦੇ 'ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ। ਇਹਦੀ ਸੰਗਤ ਕਰਕੇ ਪਵਿੱਤਰ ਪਦਾਰਥ ਖਾਧੇ ਵੀ ਮੈਲ ਦਾ ਰੂਪ ਬਣ ਜਾਂਦੇ ਆ। ਅਤੇ ਮਨ ਜਿਹੜਾ ਇੰਨਾ ਸੂਖਸ਼ਮ ਆ, ਇਹਨੂੰ ਸ਼ੁੱਧ ਕਰਨ ਵਾਸਤੇ ਆਪਾਂ ਯਤਨ ਹੀ ਨਹੀਂ ਕਰਦੇ। ਫਿਰ ਵੀ ਕਹੀ ਜਾਂਦੇ ਮਨ ਸ਼ੁੱਧ ਹੈ, ਅਤੇ ਬਾਣੀ ਇਹ ਕਹਿੰਦੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਜਨਮ ਜਨਮਾਂ ਤਰ੍ਹਾਂ ਦੀ ਮੈਲ ਲੱਗੀ ਹੈ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਕੂੜਾ ਇਕੱਠਾ ਕਰੀ ਪਹਿਲਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਓ। ਖਨਲੀ ਦਾ ਮਤਲਬ ਹੁੰਦਾ ਕਛਣ ਪਹਿਲਾ, ਸੰਸਕ੍ਰਿਤ ਦਾ ਹੋਇਆ, ਕੋਲੂ ਹੁੰਦੇ ਸੀ ਅੱਗੇ, ਇਹ ਬੈਲ ਜੋੜ ਦਿੰਦੇ ਸੀ, ਉਹ ਵੇਲਣਾ ਤੇ ਨਾਲ ਮੈਲ ਤੇ ਤੇਲ ਦੀ ਚਿਕਨਾਈ ਜਿਹੜੀ ਲੀਰ ਨਾਲ ਸਾਫ਼ ਕਰਦੇ ਸੀ ਉਹ ਫਿਰ ਬੜੀ ਮੈਲੀ ਤੇ ਥੰਧੀ ਹੋ ਜਾਂਦੀ ਸੀ। ਉਹਨੂੰ ਖੰਡਲੀ ਧੋਤੀ ਗਿਆ, ਧੋਤੀ ਨਾਲ ਵਸਤਰ ਦਾ ਉਹ ਬੜੀ ਠੀਕ ਨਹੀਂ। ਉਹਨੂੰ ਹੁਣ ਧੋਣਾ ਹੋਵੇ ਉਸ ਨੂੰ ਮੈਲ ਕੱਢਣੀ, ਸਾਬਣ ਸੋਡਾ ਤਾਂ ਕਰਦੇ ਕੁਛ ਨਹੀਂ, ਪਹਿਲਾਂ ਪੈਟਰੋਲ ਪਾ ਕੇ ਸਾਫ਼ ਕਰਾਂਗੇ ਫਿਰ ਉਹ ਕਿਤੇ ਹੈ, ਹੋ ਸਕਦਾ ਧੋਂਦਿਆਂ ਧੋਂਦਿਆਂ ਵੈਸੇ ਖਤਮ ਹੋ ਜਾਏ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਖਨਲੀ ਧੋਤੀ ਗੋਲੂ ਦੀ ਲੀਰ ਇੰਨੀ ਗਾੜੀ ਮੈਲੀ ਹੁੰਦੀ ਚਿਕਨਾਈ ਵਾਲੀ, ਉਹ ਧੋਣੀ ਬੜੀ ਕਠਿਨ ਹੈ, ਇਹ ਮਨ ਨੂੰ ਸਾਫ਼ ਕਰਨਾ ਵੀ ਸੌਖਾ ਨਹੀਂ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਬੂਟ ਪਲੀਤੀ ਕੱਪੜ ਹੋਏ ਦੇ ਸਾਬੂਣ ਦਈਆ ਹੋਏ, ਕਈ ਸਿੱਧਾ ਪਾਠ ਸਾਬਣ ਹੀ ਕਰ ਦਿੰਦੇ ਪਰ ਦੋ ਅੰਕੜ ਹੈ, ਦੇ ਸਾਬੂਣ ਲਈਆ ਕੋਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਕੋਹ ਧੋਪੈ ਨਾਵੈ ਕਹਿਣ, ਪੜ੍ਹਦੇ ਹੋ ਜਾਣ। ਇਸ ਵਾਸਤੇ ਮਹਾਰਾਜ ਕਹਿੰਦੇ ਆ ਇਹ ਜਿਹੜੀ ਕਥਾ ਹੈ ਇਹਦਾ ਲਾਭ ਕੀ ਹੈ, ਜਿਤ ਸਹਿਸਾ ਦੂਖ ਭੂਖ ਤਬ ਲਹਿ ਜਾਏ। ਕਥਾ ਦੇ ਸੁਣਨੇ ਨਾਲ ਜਿੰਨੇ ਸੰਸੇ ਹੈ ਨਾ ਸ਼ੰਕੇ ਆ ਉਹ ਨਿਵਰਤ ਹੋ ਜਾਂਦੇ, ਪ੍ਰਮਾਣ ਗਾਤਿਆ ਪ੍ਰਮੇਹ ਗਾਤਿਆ ਵਪਾਰ ਜੇ ਸੰਸਾਰ ਸਾਰੇ ਸੰਸੇ ਜਿਹੜੇ ਆ ਇਹ ਦੂਰ ਹੋ ਜਾਂਦੇ ਆ, ਸ਼ੰਕੇ ਨਿਕਲ ਜਾਂਦੇ। ਅਤੇ ਜਿਵੇਂ ਹੁਣ ਆਉਂਦਾ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪੜੇ ਧੋਏ, ਚੰਦ ਅਤੇ ਸੂਰਜ ਤਾਂ ਉੱਪਰ ਗ੍ਰਹਿ ਆ, ਹੁਣ ਰਾਵਣ ਦੇ ਆ ਕੇ ਕੱਪੜੇ ਕਿਵੇਂ ਧੋਂਦੇ ਰਹੇ। ਹੁਣ ਇੱਥੇ ਵਿਚਾਰਨਾ ਪਏਗਾ ਵੀ ਦਾ ਭਾਵ ਕੀ ਹੈ, ਭਾਵ ਇਹ ਹੈ ਸਾਡੇ ਦੇਸ਼ ਵਿੱਚ ਜਿਹੜੇ ਕਸ਼ਤਰੀ ਸੀ ਉਹਨਾਂ ਦੀਆਂ ਤਿੰਨ ਵੰਸ਼ਾਂ ਮੁੱਖ ਚੱਲਦੀਆਂ ਸੀ, ਚੰਦਰ ਵੰਸ਼ੀ, ਸੂਰਜ ਵੰਸ਼ੀ ਅਤੇ ਅਗਨ ਬੋਲ। ਜਿਹੜਾ ਰਾਵਣ ਏਡਾ ਬਲਵਾਨ ਰਾਜਾ ਸੀ ਉਹਨੇ ਚੰਦਰ ਵੰਸ਼ੀ ਰਾਜੇ ਅਤੇ ਸੂਰਜ ਵੰਸ਼ੀ ਅਤੇ ਅਗਨ ਕੁੱਲ ਰਾਜੇ ਕਾਬੂ ਕਰਕੇ ਉਹਨਾਂ ਨੂੰ ਇਹ ਕੰਮ ਕਰਾਉਂਦਾ ਸੀ। ਗਜ ਕੇ ਬੋਲੋ, ਹੁਣ ਆਉਂਦਾ ਇੱਕ ਲੱਖ ਪੂਤ ਸਵਾ ਲੱਖ ਨਾਤੀ, ਇਹ ਰਾਵਣ ਘਰ ਦੀ ਆ ਨਾ ਬਾਤੀ, ਇੱਕ ਲੱਖ ਪੁੱਤ ਹੋਇਆ ਸਵਾ ਲੱਖ ਨਾਤੀ ਪੋਤਾ ਹੋਇਆ, ਅਤੇ ਕੀ ਸਵਾ ਸਵਾ ਉਹਨਾਂ ਦਾ ਹੁੰਦਾ ਹੋਵੇਗਾ, ਇੱਕ ਲੱਖ ਦਾ ਜਾਂ ਦੋ ਪੁੱਤ ਹੋਣ ਜਾਂ ਇੱਕੋ ਇੱਕ ਹੋਵੇ, ਇਹਦਾ ਭਾਵ ਕੀ ਹੈ। ਜੇ ਮੱਖੀ ਦੇ ਮੱਖੀ ਮਾਰਾਂਗੇ ਫਿਰ ਅਰਥ ਸਹੀ ਸਪਸ਼ਟ ਨਹੀਂ ਹੋਏਗਾ। ਇਹਦਾ ਭਾਵ ਇਹ ਹੈ ਕਿ ਜਿਹੜੇ ਰਾਵਣ ਦੇ ਵੰਸ਼ ਸਨ ਲੰਕਾ ਵਿੱਚ ਉਹ ਸਵਾ ਦੋ ਲੱਖ ਵਿਅਕਤੀ ਸੀ, ਜਿਹੜੇ ਉਹਦੇ ਪੁੱਤ ਪੋਤਿਆਂ ਦੇ ਥਾਂ ਲੱਗਦੇ ਸੀ, ਸਵਾ ਦੋ ਲੱਖ ਵਿਅਕਤੀ ਰਾਵਣ ਦੇ ਆਪਣੇ ਖਾਨਦਾਨ ਦੇ ਸੀ। ਅੱਜ ਉਹ ਲੜਾਈ ਐਸਾ ਯੁੱਧ ਹੋਇਆ ਜਿਹ 'ਚ ਮਾਰੇ ਗਏ, ਉਹਦੇ ਦੀਵਾਬਤੀ ਕਰਨ ਵਾਲਾ ਕੋਈ ਨਹੀਂ ਰਿਹਾ। ਇਸ ਵਾਸਤੇ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ, ਉਹ ਵਿਆਖਿਆ ਸੁਣਨ ਦੇ ਨਾਲ ਸ਼ੰਕਾ ਹੁੰਦੀ। ਹੁਣ ਇੱਕ ਪਾਠ ਆਉਂਦਾ ਕਿ ਮਾਇਆ ਕਾਰਨ ਵਿਦਿਆ ਵਿਦਿਆ ਜਨਮ ਅਵਿਰਥਾ ਜਾਈ, ਅਵਿਰਥੇ ਦਾ ਤਾਂ ਮਤਲਬ ਹੋਊਗਾ ਕਿ ਉਹਨਾਂ ਦਾ ਜਨਮ ਵਿਅਰਥ ਨਹੀਂ ਜਾਂਦਾ। ਇਸ ਦਾ ਅਰਥ ਕਰੀਏ ਕੋਈ ਕਹਿ ਚਾਹੀਦਾ ਹੈ ਵਿਅਰਥਾ ਜਾਈ, ਇਹਦਾ ਮਤਲਬ ਆਪ ਵਿਸ਼ੇਸ਼ ਕਰਕੇ ਉਹਨਾਂ ਦਾ ਜਨਮ ਵਿਅਰਥ ਜਾਂਦਾ। ਉੱਥੇ ਐੜਾ ਸ਼ਬਦ ਜਿਹੜਾ ਉਹ ਵਿਸ਼ੇਸ਼ਤਾ ਵਾਸਤੇ ਵਰਤਿਆ ਗਿਆ, ਨਕਾਰਵਾਚਕ ਨਹੀਂ ਹੈ। ਇਸ ਤਰ੍ਹਾਂ ਹੁਣ ਬਾਣੀ ਆਪਣੇ ਆਪ ਪੜ੍ਹੀਏ, ਕੋਈ ਵੀ ਗ੍ਰੰਥ ਹੈ, ਧਰਮ ਸ਼ਾਸਤਰ ਹੈ, ਜਿਵੇਂ ਸਮੁੰਦਰ ਦਾ ਪਾਣੀ ਖਾਰਾ ਹੈ, ਜਦੋਂ ਸੂਰਜ ਦੇ ਤੇਜ ਨਾਲ ਅਤੇ ਸਮੁੰਦਰ ਦੇ ਵਿੱਚੋਂ ਭਾਵ ਫੁੱਟਦੀ ਹੈ, ਬੱਦਲ ਬਣਦੇ ਹੈ, ਫਿਰ ਉਹ ਬੱਦਲ ਦਰੱਖਤਾਂ ਜਾਂ ਪਹਾੜ ਨਾਲ ਟਕਰਾ ਕੇ ਵੱਧਦੇ ਹੈ, ਉਹ ਪਾਣੀ ਨਦੀਆਂ 'ਚ ਆਉਂਦਾ ਉਹ ਮਿੱਠਾ ਹੋ ਜਾਂਦਾ, ਸਿੱਧਾ ਪਾਣੀ ਵੀ ਉਹਦੇ ਖਾਰਾ ਕਿ ਨਹੀਂ ਖਾਰਾ, ਉਹ ਹੀ ਪਾਣੀ। ਇਸੇ ਤਰ੍ਹਾਂ ਗ੍ਰੰਥਾਂ ਨੂੰ ਸਿੱਧਾ ਜਿਹੜਾ ਡਾਇਰੈਕਟ ਪੜ੍ਹਦੇ ਹਾਂ ਕਈ ਸ਼ੰਕਿਆਂ ਦੀ ਖਾਰ ਪੈਦਾ ਰਹਿੰਦੀ ਹੈ, ਜਦੋਂ ਗਿਆਨਵਾਨ ਮਹਾਂਪੁਰਖਾਂ ਦੁਆਰਾ ਵਿਚਾਰ ਸੁਣਦੇ ਹਾਂ ਉਹ ਸ਼ੰਕਿਆਂ ਦੀ ਨਿਵਰਤੀ ਹੋ ਜਾਂਦੀ ਹੈ। ਸੋ ਇਸ ਵਾਸਤੇ ਅੱਜ ਸ਼ੰਕੇ ਪੈਦਾ ਹੋਣ ਦਾ ਕਾਰਨ ਕੀ ਹੈ ਕਿ ਅਸੀਂ ਆਪਣੇ ਆਪ ਹੀ ਗਿਆਨੀ ਬਣੇ ਹੋਏ ਹਾਂ। ਕਿਸੇ ਸਿਆਣੇ ਪੁਰਖ ਤੋਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਇਹਦੇ 'ਚ ਹੱਥਕ ਸਮਝਦੇ ਹਨ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਜਿੱਤ ਸਹਿਸਾ ਸੰਸੇ ਦਾ ਮਤਲਬ ਸੰਸਾ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਬ੍ਰਹਮ ਦੀ ਏਕਤਾ ਬਾਰੇ ਕਿਹਾ ਦੇਹ ਸੱਤ ਆ ਕਿ ਆਤਮਾ ਸੱਤ ਆ, ਇਹ ਸਾਰੇ ਸੰਸੇ ਜਿਹੜਾ ਪ੍ਰਮਾਣ ਗਤਿਆ ਹੈ, ਇਹ ਕਥਾ ਸੁਣਨ ਤੋਂ ਦੂਰ ਹੁੰਦਾ। ਜਿਹੜਾ ਪ੍ਰਮੇਹ ਗਤਿਆ ਤੇ ਆਤਮਾ ਵਸਤੂ ਬਾਰੇ ਦੱਸਿਆ ਗਿਆ, ਪਰਮਾਤਮਾ ਬਾਰੇ ਕਿਹਦੇ ਬਾਰੇ ਦੱਸਿਆ ਗਿਆ, ਇਹਦਾ ਸਬਜੈਕਟ ਆਬਜੈਕਟ ਕੀ ਹੈ, ਉਹ ਫਿਰ ਜਿਹੜਾ ਪਰਮੇਗਤ ਸੰਤ ਆ ਜਦੋਂ ਮੰਨਣ ਕਰਦੇ ਫਿਰ ਉਹਦਾ ਵਪਰਜ ਹੈ। ਦੇਹ ਨੂੰ ਸੱਤ ਮੰਨਣਾ, ਆਤਮਾ ਨੂੰ ਅਸੱਤ ਮੰਨਣਾ, ਉਲਟਾ ਗਿਆਨ ਸਮਝਣਾ, ਵਪਰਜੇ ਦਾ ਮਤਲਬ ਇਹ ਜਦੋਂ ਅਧਿਆਸਨ ਕਰਦੇ ਹਾਂ ਫਿਰ ਪਤਾ ਲੱਗਦਾ, ਅਮਲੀ ਜਾਮਾ ਬਣਾਉਂਦੇ। ਇਸ ਵਾਸਤੇ ਹਜ਼ੂਰ ਕਹਿੰਦੇ ਜਿੱਤ ਸਹਿਸਾ, ਜਿਹਦੇ ਸੁਣਨੇ ਨਾ ਟੰਕੇ ਨਿਵਿਰਤ ਹੋ ਜਾਂਦੇ। ਦੁੱਖ ਜਿਹੜਾ ਜੰਮਣ ਵਰਨ ਦਾ ਦੁੱਖ ਹੈ ਇਹ ਨਿਵਿਰਤ ਹੋ ਜਾਂਦਾ, ਭੁੱਖ ਜਿਹੜੀ ਭੁੱਖ ਹੈ ਇਹ ਵੀ ਦੂਰ ਹੋ ਜਾਂਦੀ ਹੈ, ਮਾਇਆ ਦੀ ਪਦਾਰਥਾਂ ਦੀ, ਖਾਣ ਦੀ, ਪੀਣ ਦੀ, ਪਹਿਨਣ ਦੀ, ਉੱਚੀ ਪਦਵੀ ਦੀ, ਬਹੁਤ ਤਰ੍ਹਾਂ ਦੀਆਂ ਭੁੱਖਾਂ। ਅਤੇ ਜਦੋਂ ਅੰਦਰ ਆਤਮਾ ਗਿਆਨ ਵਾਲੀ ਸਿੱਧੀ ਹੋ ਜਾਂਦੀ ਹੈ ਸਾਰੀਆਂ ਭੁੱਖਾਂ ਸੰਤੋਖ ਆ ਗਿਆ ਨਿਵਿਰਤ ਹੋ ਜਾਂਦੀਆਂ, ਸਭ ਲੈ ਜਾਏ ਅਤੇ ਸਾਰੀਆਂ ਲੈ ਜਾਣੀਆਂ। ਕਿਉਂਕਿ ਜੀ ਵਧੀ ਇੱਕ ਵਾਰੀ ਲੁਧਿਆਣੇ ਸਮਾਗਮ ਕਰਾਇਆ, ਉਹਨੇ ਵਿਸ਼ਾ ਰੱਖ ਲਿਆ ਮੌਤ ਦੇ, ਬੜੇ ਬੜੇ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਪ੍ਰੋਫੈਸਰ ਬੁੱਧੀਜੀਵੀ ਆਏ ਹੋਏ ਸੀ, ਕਾਪੀਆਂ ਪੈਨ ਬੜੇ ਹੋਏ ਸਾਰਿਆਂ ਨੂੰ, ਬੋਲੋ ਜਾਂ ਲਿਖੋ ਭਾਈ। ਅਤੇ ਨਿਰਮਲ ਭੇਗ ਦੇ ਮੁਖੀ ਸ਼੍ਰੀ ਮਹੰਤ ਮਹਾਮੰਡਲੇਸ਼ਰ ਪੰਡਿਤ ਗਿਆਨ ਦੇਵ ਸਿੰਘ ਜੀ ਮਹਾਰਾਜ ਉਹ ਵੀ ਆਏ ਸੀ, ਅਤੇ ਹੋਰ ਵੀ ਬਹੁਤ ਮਹਾਂਪੁਰਖ ਵੀ ਸਿੱਖਾਂ ਦੇ, ਸਾਰੇ ਆਪੋ ਆਪਣੇ ਵਿਚਾਰ। ਅਤੇ ਮੈਨੂੰ ਵੀ ਸੰਗਤ ਦਾ ਹੁਕਮ ਹੋ ਗਿਆ, ਮੈਂ ਕਿਹਾ ਤੁਸੀਂ ਮੌਤ ਦਾ ਵਿਸ਼ਾ ਤਾਂ ਰੱਖ ਲਿਆ, ਅਤੇ ਮੌਤ ਤੋਂ ਪਹਿਲਾਂ ਪੰਜ ਚੀਜ਼ਾਂ ਤਾਂ ਹੋਰ ਵੀ ਹੈਗੀਆਂ, ਸਾਰੇ ਦੇਖਣ ਲੱਗ ਪਏ ਪੰਜ ਚੀਜ਼ਾਂ ਕਿਹੜੀਆਂ ਹੋਈਆਂ। ਪਹਿਲਾਂ ਮਾਤਾ ਦੇ ਉਦਰ 'ਚ ਨਿਮਿਆ, ਫਿਰ ਜੰਮ ਕੇ ਬਾਹਰ ਆਇਆ, ਫਿਰ ਬਾਲ ਅਵਸਥਾ ਆਈ, ਪ੍ਰੌਢੀ ਅਵਸਥਾ ਆਈ, ਯੋਵਨ ਆਈ, ਅੱਧ ਖੜ ਅਵਸਥਾ ਆਈ, ਇਹ ਮੌਤ ਗਾਂ ਹੋ ਗਈ। ਤੋ ਸ਼੍ਰੀ ਮਹੰਤ ਜੀ ਕਹਿੰਦੇ ਕਿ ਅੱਜ ਬਾਬਾ ਜੀ ਐਸੇ, ਸੋ ਇਸ ਵਾਸਤੇ ਜਿਹੜੀ ਸ਼ਾਸਤਰੀ ਤਲੀਮ ਹੈ ਇਹ ਇੱਕ ਵੱਖਰੀ ਹੈ, ਜਿਹੜਾ ਕਿਤਾਬੀ ਗਿਆਨ ਹੈ ਬੁੱਧੀ ਦਾ ਇੱਕ ਵੱਖਰੀ ਚੀਜ਼ ਹੈ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਆ ਕਿ ਜਿੱਤ ਸਹਿਸਾ ਸੰਸੇ ਵੀ ਦੂਰ ਹੋ ਜਾਂਦੇ ਆ, ਦੁੱਖ ਜੰਮਣ ਦਾ ਅਤੇ ਮਰਨ ਦਾ ਸਭ ਨੂੰ ਵੱਡਾ ਦੁੱਖ ਹੈ, ਬਾਕੀ ਦੁੱਖੀ ਤੋਂ ਥੱਲੇ ਹੈ। ਜਿਹੜੇ ਬੱਚਾ ਜੰਮਦਾ ਨਾ, ਸ਼ਾਸਤਰਕਾਰ ਦੱਸਦੇ ਆ ਕਿ 10,000 ਪਿੱਛੂ ਇਕੱਠਾ ਡੰਗ ਮਾਰੇ ਅਤੇ ਜੰਮਣ ਵੇਲੇ ਇੰਨਾ ਦੁੱਖ ਹੁੰਦਾ, ਅਤੇ ਮਾਤਾ ਦਾ ਨਵਾਂ ਜੀਵਨ ਹੁੰਦਾ ਉਸ ਵੇਲੇ। ਗੱਜ ਕੇ ਬੋਲੋ, ਕਈਆਂ ਦੀ ਮੌਤ ਵੀ ਹੋ ਜਾਂਦੀ ਹੈ, ਮਾਤਾ ਦੀ ਵੀ ਬੱਚੇ ਦੀ ਵੀ ਹੋ ਜਾਂਦੀ, ਉਦੋਂ ਜੇ ਰੱਬ ਸਾਰੇ ਗੁਰੂ ਪੀਰ ਮਨਾਈਦੇ ਆ ਅਤੇ ਮਹਾਰਾਜ ਸੁੱਖ ਸ਼ਾਂਤ ਕਿਰਪਾ ਰਹੇ। ਇਸ ਵਾਸਤੇ ਬਿੱਛੂ ਐਡਾ ਜ਼ਹਿਰੀਲਾ ਜਾਨਵਰ ਹੈ, ਪੱਥਰ 'ਚ ਡੰਗ ਮਾਰਦੇ ਅਤੇ ਸੰਖਿਆ ਬਣ ਜਾਂਦਾ, ਇੰਨੀ ਜ਼ਹਿਰ ਹੈ। ਅਤੇ ਮਰਨ ਵੇਲੇ 60,000 ਬਿੱਛੂ ਇਕੱਠਾ ਡੰਗ ਮਾਰੇ ਅਤੇ ਕਿੰਨੀ ਤਕਲੀਫ ਹੋਏ। ਅਤੇ ਗ੍ਰੰਥਕਾਰਾਂ ਨੇ ਇੱਕ ਮੋਟਾ ਜਿਹਾ ਅੰਦਾਜ਼ਾ ਦੱਸਿਆ ਵੀ 10,000 ਜਾਂ 60,000 ਦੀ ਗੱਲ ਨਹੀਂ, ਗੱਲ ਇਹ ਹੈ ਕਿ ਬਹੁਤ ਵੱਡਾ ਦੁੱਖ ਹੁੰਦਾ, ਭਾਵ ਇੰਨਾ ਹੈ ਇਹਦਾ ਕਿ ਬਹੁਤ ਜ਼ਿਆਦਾ ਦੁੱਖ ਹੁੰਦਾ, ਜੰਮਣ ਵੇਲੇ ਵੀ ਮਰਨ ਵੇਲੇ ਵੀ। ਹੋਰ ਲੂਣ ਤਾਂ ਗੁੰਨਿਆ ਨਹੀਂ ਜਾਂਦਾ, ਆਟੇ 'ਚ ਗੁੰਨ ਹੁੰਦਾ। ਏਡੀ ਵੱਡੀ ਗੱਲ ਕਰਨ ਦਾ ਮਤਲਬ ਕੀ ਹੈ ਉਹਨਾਂ ਦਾ, ਕਿ ਬਹੁਤ ਵੱਡਾ ਦੁੱਖ ਹੈ। ਗੁਰੂ ਗ੍ਰੰਥ ਸਾਹਿਬ ਦੱਸਿਆ ਨਾ ਕਿ ਜਿੰਦਨ ਮਾਣੀ ਕੱਢਿਆ ਹੱਡਾਂ ਕੂ ਕੜਕਾਏ ਕਾਹੇ, ਲੇਕਿਨ ਜਿਹੜੇ ਜਿੰਦੂ ਕੂ ਸਮਝਾਏ, ਜਿੰਦ ਬੋਕੀ ਮਰਨ ਵੱਲ ਲੈ ਜਾਸੀ ਕਰਨ ਆਏ। ਇਸ ਵਾਸਤੇ ਬੜਾ ਭਾਰੀ ਦੁੱਖ ਹੈ ਇਹ ਜਿਹੜਾ ਜੰਮਣ ਔਰ ਮਰਨ ਦਾ। ਕਹਿੰਦੇ ਇਹ ਵੀ ਸਾਰਾ ਲੈ ਜਾਂਦਾ, ਜਿਹੜਾ ਗੁਰਮੁਖ ਹੈ ਉਹਨੂੰ ਜਨਮ ਵੇਲੇ ਵੀ ਦੁੱਖ ਨੇ, ਹੋਰ ਨਿਆਣੇ ਜਿੰਨੇ ਜੰਮਦੇ ਆ ਉਹ ਜੰਮਣ ਵੇਲੇ ਰੋਂਦੇ ਆ, ਮਾਂ ਵੀ ਰੋਂਦੀ ਹੈ ਨਿਆਣਾ ਵੀ ਰੋਂਦਾ, ਦੋਵੇਂ ਹੱਸਦੇ ਆ। ਗੱਜ ਕੇ ਬੋਲੋ, ਜੇ ਮੁੰਡਾ ਹੋ ਜਾਏ ਹੱਸਦੇ ਆ, ਕੁੜੀ ਹੋ ਜਾਏ ਫਿਰ ਤਾਂ ਸੌ ਬੜਾ ਪਾਣੀ ਦਾ ਪੈ ਜਾਂਦਾ, ਗੋਰੇ ਤਾਂ ਨਹੀਂ ਮਹਿਸੂਸ ਕਰਦੇ ਆਪਣੇ ਬਹੁਤ ਜ਼ਿਆਦਾ। ਹੁਣ ਨਵੀਨ ਬੱਚੇ ਜਿਹੜੇ ਪੜ੍ਹੇ ਲਿਖੇ ਉਹ ਥੋੜ੍ਹਾ ਘੱਟ ਕਰਦੇ ਆ, ਪੁਰਾਣਿਆਂ ਦਾ ਬਹੁਤ ਜ਼ਿਆਦਾ, ਕਿਉਂ ਸਾਡਾ ਵਾਹ ਪੈਂਦਾ ਰਹਿੰਦਾ। ਕਈ ਮਾਈਆਂ ਆਉਣਗੀਆਂ, ਬਾਬਾ ਜੀ ਹੁਣ ਕਿਰਪਾ ਹੋ ਜਾਏ, ਜੇ ਤਾਂ ਮੁੰਡਾ ਹੋ ਜਾਏ ਫਿਰ ਮਠਿਆਈ ਦਾ ਡੱਬਾ ਹੋ, ਅਤੇ ਜੇ ਕੁੜੀ ਹੋ ਜਾਏ ਮੁੜ ਕੇ ਮੂੰਹ ਹੀ ਨਹੀਂ ਦਵਾਉਣਾ। ਗੱਜ ਕੇ ਬੋਲੋ, ਕਈ ਤਾਂ ਹੁਣ ਜੰਮਣੇ ਨਹੀਂ ਦਿੰਦੇ, ਜੰਮਣ ਤੋਂ ਪਹਿਲੇ ਹਰੀਹਾਰ ਕਰੀ ਜਾਂਦੇ, ਦੇਖ ਕੇ ਤਾਂ ਬਹੁਤ ਰਾਹ ਹੈ। ਅਤੇ ਸਾਡੇ ਇਸ ਤਰ੍ਹਾਂ ਨਹੀਂ ਹੁੰਦਾ, ਫਲਾਨਾ ਹੁੰਦਾ ਸਕੈਨ ਨਹੀਂ ਹੁੰਦੀ, ਅਤੇ ਚੋਰੀ ਚੋਰੀ ਹੋ ਹੀ ਸਾਰਾ ਹੋ ਜਾਂਦਾ, ਅਤੇ ਜੰਮਣ ਤੋਂ ਬਾਅਦ ਵੀ ਕਈ ਕੁਛ ਹੋ ਰਿਹਾ। ਤੁਹਾਡੇ ਸਾਹਮਣੇ ਦਾਜ ਦਹੇਜ ਦੀ ਬੜੀ ਚੜ੍ਹਦੀ ਆ, ਮਹਾਰਾਜ ਨੇ ਵੀ ਬਥੇਰਾ ਕਿਹਾ ਕਿ ਮੀਣੇ ਮਸੰਦੀਏ ਧੀਰ ਮਲੀਏ ਰਾਮ ਰਹੀਏ ਕੁੜੀ ਮਾਰ ਨੜੀ ਮਾਰ ਸਿਰ ਗੁਣ ਮੇਰਾ ਸਿੱਖ ਨਾ ਵਰਤੇ। ਉਹ ਸਾਰਾ ਕੁਝ ਰਿਹਾ, ਨਵੇਂ ਹੁਕਮਨਾਮੇ ਬਹੁਤ ਜਾਰੀ ਹੋਏ ਆ, ਹਾਲੇ ਤਾਂ ਪੁਰਾਣੇ ਨਹੀਂ ਮਨ ਹੋਏ ਜਿਹੜੇ ਮਹਾਰਾਜ ਜਾਰੀ ਕਰ ਗਏ, ਜਿਹੜੇ ਮਹਾਰਾਜ ਖੁਦ ਕਰ ਗਏ ਉਹ ਨਾ ਜਾਰੀ, ਮਨ ਹਾਲੇ ਆਪਾਂ ਤੋਂ ਹੋਏ ਨਹੀਂ ਹੋਏ, ਉਹ ਨਹੀਂ ਹਾਲੇ ਮੰਨੇ ਗਏ, ਨਵੇਂ ਜਿੰਨੇ ਮਰਜ਼ੀ ਜਾਰੀ ਕਰੀ ਚਲੋ। ਹੋਏ ਸਵਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ, ਇਹ ਜਿੰਨੇ ਵੀ ਦੁੱਖ ਹੈ, ਹੁਣ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਰਨ ਹੋਇਆ, ਰੋਏ ਸੀ ਤਾਂ ਹੱਸੇ ਸੀ, ਤੇ ਦੌਲਤਾਂ ਦਾਈ ਜਿਹਨੂੰ ਇਹ ਸੇਵਾ ਮਿਲੀ ਹੈ, ਸਭ ਤੋਂ ਪਹਿਲਾਂ ਉਹਨੇ ਦੱਸਿਆ ਕਿ ਮੇਰੇ ਹੱਥੀਂ ਬਹੁਤ ਬਾਲਕਾਂ ਨੇ ਜਨਮ ਲਿਆ, ਰੋਂਦੇ ਜੰਮਦੇ ਆ, ਮਾਂ ਵੀ ਰੋਂਦੀ ਹੈ, ਇਹ ਹੱਸਿਆ ਤੇ ਸਾਰਾ ਕਮਰਾ ਸੁਗੰਧੀ ਨਾਲ ਭਰ ਗਿਆ। ਉਹ ਪੁਰਾਣੇ ਲੋਕ ਅੱਠ ਮੁਖੀਆ ਦੀਵਾ ਜਗਾਉਂਦੇ ਸੀ, ਅੱਠਾਂ ਦਿਨ ਪ੍ਰਕਾਸ਼ ਕਰੂ, ਕਹਿੰਦੇ ਗੈਬੀ ਪ੍ਰਕਾਸ਼ ਨਾਲ ਕਮਰਾ ਭਰ ਗਿਆ, ਐਂ ਹੋਇਆ ਕੋਈ ਦਿਵ ਰੂਹਾਂ ਆ ਰਹੀਆਂ ਜਿਵੇਂ ਸੁਗੰਧੀ ਛਿੜਕ ਰਹੀਆਂ, ਨਮਸਕਾਰਾਂ ਕਰ ਰਹੀਆਂ। ਜੇ ਪੰਡਿਤ ਹਰਦਿਆਲ ਨੇ ਪੁੱਛਿਆ, ਉਹਨੇ ਗੱਲ ਦੱਸੀ, ਇਤਿਹਾਸਕਾਰ ਦੱਸਦੇ ਆ ਲਿਖਿਆ ਹੋਇਆ ਇਤਿਹਾਸਾਂ 'ਚ ਬਚਨ, ਸੋ ਇਸ ਵਾਸਤੇ ਉਹ ਹੱਸਿਆ। ਅਤੇ ਗੁਰਮੁਖ ਜਦੋਂ ਜਾਂਦਾ ਉਦੋਂ ਵੀ ਹੱਸਦਾ, ਕਿਉਂਕਿ ਗੁਰਮੁਖ ਆਏ ਜਾਏ ਨਸੰਗ, ਜਿਵੇਂ ਸੱਪ ਪੁੰਜ ਤਿਆਗ ਦਿੰਦਾ ਨਾ, ਬ੍ਰਹਮ ਗਿਆਨੀ ਹੈ ਉਹ ਸਰੀਰ ਨੂੰ ਤਿਆਗ, ਉਹਨੂੰ ਕੋਈ ਕਲੇਸ਼ ਨਹੀਂ ਹੁੰਦਾ। ਸੰਤਨ ਬਾਬਾ ਕਰਮ ਸਿੰਘ ਜੀ ਹੋਤੀ ਮੱਲਾਂ ਨਾਲੇ ਦੀਵਾਨ ਲੱਗਾ ਹੋਇਆ, ਸੰਗਤ ਨੂੰ ਕਹਿਣ ਲੱਗੇ ਕਿ ਅਸੀਂ ਅੱਠਵੇਂ ਦਿਨ ਸਰੀਰ ਤਿਆਗ ਲੈਣਾ, ਤੁਸੀਂ ਇੰਨਾ ਚਿਰ ਸੰਗਤ ਕੀਤੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ, ਤੁਹਾਡੇ ਕਿਸੇ ਦੇ ਮਨ 'ਚ ਕੋਈ ਗੁਰਮਾਨ ਨਾ ਰਹੇ, ਕੋਈ ਬਚਨ ਪੁੱਛਣਾ ਪੁਛਾਉਣਾ ਕਰ ਸਕਦੇ ਹਾਂ। ਸੰਗਤ ਬੜੀ ਅਰਦਾਸ ਹੋ ਗਈ ਕਿ ਮਹਾਂਪੁਰਖੋ, ਅਫਗਾਨਿਸਤਾਨ ਜਿੱਥੇ ਹੁਣ ਤਾਲਿਬਾਨਾਂ ਦਾ ਬਹੁਤ ਰੌਲਾ ਪੈ ਰਿਹਾ, ਉਸ ਇਲਾਕੇ 'ਚ ਰਹਿੰਦੇ ਸੀ, ਮਹਾਂਪੁਰਖਾਂ ਨੂੰ ਰੋਜ਼ ਅੱਜ ਵੱਢਿਓ, ਅੱਜ ਚੁੱਕ ਕੇ ਲੈ ਜਾਓ, ਪਰ ਉਹਨਾਂ ਦੇ ਖੜ ਜੰਤਰ ਫੇਲ ਹੋ ਜਾਂਦੇ ਸੀ, ਇੰਨੀ ਬਰਕਤ ਸੀ ਉਹਨਾਂ ਦੇ। ਜਦੋਂ ਫੌਜ ਵਿੱਚ ਸੀ 1857 ਦੇ ਗਦਰ 'ਚ ਵੀ ਲੜੇ ਹੈ, ਰੱਖਿਆ ਕਰਦੇ ਰਹੇ ਗਰੀਬਾਂ ਨੂੰ, ਉਸ ਵੇਲੇ ਵੀ ਮਹਾਂਪੁਰਖ ਤੇ ਫੌਜ 'ਚੋਂ ਆਏ ਦਸਵੇਂ ਪਾਤਸ਼ਾਹ ਨੂੰ ਉਹਨੇ ਜਗ੍ਹਾ ਆਪ ਬੰਦੂਕ ਫੜ ਕੇ ਪਹਿਰਾ ਦਿੱਤਾ, ਅਤੇ ਗੋਰੇ ਨੂੰ ਕਿਹਾ ਮੇਰਾ ਨਾਂ ਕੱਟ ਦਿਓ, ਕਹਿੰਦੇ ਕੱਢਣਾ ਨਹੀਂ, ਕਹਿੰਦੇ ਹੈ ਹੀ ਨਹੀਂ ਤੁਹਾਡੇ ਰਿਕਾਰਡ, ਭੁੱਲ ਜਾ ਜੀ। ਹਾਲੇ ਵੀ ਉਹਨਾਂ ਦੀ ਫੌਜ ਚੱਲਦੀ ਹੈ, ਜਿੱਥੇ ਜਾਂਦੇ ਉਹ ਗੁਰਦੁਆਰਾ ਸਾਹਿਬ ਬਣਾਉਂਦੇ ਆ, ਅਰਦਾਸ ਤੋਂ ਬਾਅਦ ਮਹਾਂਪੁਰਖਾਂ ਦੇ ਨਾਂ ਦਾ ਜਕਾਰਾ ਉਹ ਫੌਜ ਬੋਲਦੀ, ਬੋਲ ਬਾਬਾ ਕਰਮ ਸਿੰਘ ਤੇਰੇ ਨਾਂ ਦੀ ਜੈ। ਇਹ ਫੌਜ ਵਿੱਚ ਜਿੱਥੇ ਵੀ ਫੌਜ ਇੰਡੀਆ ਜਾਂਦੀ ਉਹਨਾਂ ਦੀ ਹੱਦ ਤੱਕ ਦਸਤੂਰ ਹੈ। ਮਹਾਂਪੁਰਖ ਕਹਿਣ ਲੱਗੇ ਅਸੀਂ ਅੱਠਵੇਂ ਦਿਨ ਭਾਈ ਸਰੀਰ ਤਿਆਗ ਲੈਣਾ, ਸੰਗਤ ਬੜਾ ਬਰਾਗ, ਮਹਾਂਪੁਰਖੋ ਹੋਰ ਦਰਸ਼ਨ ਦਿਓ, ਤੁਹਾਡੀ ਕਿਰਪਾ ਨਾਲ ਸਾਨੂੰ ਹਰ ਪਾਸੇ ਗੁਰਮੁਖ ਦੀ ਸੋਝੀ ਮਿਲਦੀ ਹੈ, ਬਖਸ਼ਿਸ਼ਾਂ ਮਿਲਦੀਆਂ। ਕਹਿੰਦੇ ਚੰਗਾ ਫਿਰ ਛੋਟੇ ਸੰਤ ਜੋ ਬਾਬਾ ਲਾਲ ਸਿੰਘ ਬਾਬਾ ਜੀ ਨਾਲ ਫੌਜ ਵਿੱਚ ਮਿਲੇ ਸੀ, ਬੜੇ ਉਹਨਾਂ ਦੇ ਸੇਵਾਦਾਰ ਸੀ। ਕਹਿੰਦੇ ਉਹਨਾਂ ਦੀ ਉਮਰ ਹੈਗੀ ਹੈ 2 ਸਾਲ, ਮੇਰੀ ਹੈਗੀ 8 ਦਿਨ, ਉਹਨਾਂ ਨੂੰ ਮਨਾ ਲਓ। ਉਹਨਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਜੀ ਮੈਨੂੰ ਭਰਵਾ। ਉਹ 8ਵੇਂ ਦਿਨ ਸਰੀਰ ਤਿਆਗ ਗਏ ਤੇ ਬਾਬਾ ਕਰਮ ਸਿੰਘ ਜੀ 2 ਸਾਲ ਫਿਰ ਰਹੇ। ਜਿਹੜੇ 2 ਸਾਲ ਹੋ ਗਏ, ਕਹਿੰਦੇ ਲਵੇ ਸਾਡੀ ਤਿਆਰੀ ਆ ਗੁਰੂ ਕੋ, 35 ਜਥੇ ਆਏ ਕੀਰਤਨ ਵਾਲੇ, ਦਿਨ ਰਾਤ ਕੀਰਤਨ ਹੁੰਦਾ ਰਿਹਾ। ਰਾਗੀਆਂ ਦੇ ਬਹੁਤ ਬਖਸ਼ ਸੰਗਤਾਂ ਵੀ ਆਵਾਜਾਈ, ਸੰਤਾਂ ਵਜਾਉਣ ਪਹਿਲਾਂ ਦਾ ਪੂਰੇ 8ਵੇਂ ਦਿਨ ਇਸ਼ਨਾਨ ਪਾਣੀ ਕੀਤਾ, ਯਤਨ ਕੀਤਾ। ਕਹਿੰਦੇ ਸੰਗਤ ਜੀ ਅਸੀਂ ਚੱਲੇ ਹਾਂ, ਸਾਨੂੰ ਛੁੱਟੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੇ ਜਿਹੜੇ ਬੰਦਗੀ ਵਾਲੇ ਲੋਕ ਆ, ਕਮਾਈ ਵਾਲੇ ਲੋਕ ਆ, ਉਹਨਾਂ ਦਾ ਆਉਣਾ ਜਾਣਾ ਸੁਤੰਤਰ ਹੁੰਦਾ, ਕਿਉਂਕਿ ਆਪਣੇ ਲਈ ਆਉਂਦੇ ਨਹੀਂ, ਆਪਣੇ ਲਈ ਰਹਿੰਦੇ ਨੇ। ਜਿਵੇਂ ਹੁਣ ਸਕੂਲ 'ਚ ਮਾਸਟਰ ਵੀ ਹੈ, ਵਿਦਿਆਰਥੀ ਵੀ ਹੈ, ਚਪੜਾਸੀ ਵੀ ਹੈ, ਝਾੜੂ ਦੇਣ ਵਾਲੇ ਵੀ ਹੈ, ਪਰ ਮਾਸਟਰ ਦਾ ਅਤੇ ਦੋਵਾਂ ਦਾ ਕੋਈ ਫਰਕ ਹੈ ਕਿ ਨਹੀਂ? ਉਹ ਆਪੋ ਆਪਣੀਆਂ ਡਿਗਰੀਆਂ ਲਿਆਉਂਦੇ ਆ, ਵਿਦਿਆਰਥੀ ਪੜ੍ਹਨ ਲਈ ਆਉਂਦਾ, ਡਿਗਰੀ ਡਿਪਲੋਮੇ ਲਈ, ਟੀਚਰ ਡਿਗਰੀ ਡਿਪਲੋਮਾ ਦੇਣ ਵਾਸਤੇ ਹੈ। ਜੇਲ੍ਹ ਵਿੱਚ ਕੈਦੀ ਵੀ ਹੈ, ਮੁਲਾਜ਼ਮ ਵੀ ਹੈ, ਦਰੋਗਾ ਵੀ ਹੈ। ਕੈਦੀ ਜਿਹੜਾ ਆਪਣੇ ਕਰਮਾਂ ਦੇ ਬੰਧਨ ਵਿੱਚ ਹੈ, ਉਹ ਸੁਤੰਤਰ ਹੈ। ਇਸ ਤਰ੍ਹਾਂ ਇਹ ਸੰਸਾਰ ਕਰਮਾਂ ਦੇ ਬੰਧਨ ਵਿੱਚ ਜਨਮ ਮਰਨ ਦੇ ਚੱਕਰ ਹੈ। ਜਿਹੜੇ ਮਹਾਂਪੁਰਖ ਹੈ, ਇਹ ਜਨਮ ਮਰਨ ਦਾ ਚੱਕਰ ਆਪਣਾ ਮੁਕਾਇਆ ਹੁੰਦਾ, ਦੂਏ ਦੇ ਮੁਕਾਉਣ ਵਾਸਤੇ ਪਰਮਾਤਮਾ ਵੱਲੋਂ ਭੇਜੇ ਜਾਂਦੇ ਆ, ਉਹਨੇ ਡਿਊਟੀ ਲੱਗਦੀ ਹੈ ਸਪੈਸ਼ਲ। ਸੋ ਇਸ ਵਾਸਤੇ ਕਹਿੰਦੇ ਉਹਨਾਂ ਦੇ ਦੁੱਖ ਭੁੱਖ ਸੰਸੇ ਸਭ ਲੈ ਜਾਂਦੇ ਆ। ਰਹਾਵ ਅਰਵਦਾਸ ਚ ਮਾਰ ਉਸਤਤ ਕਰੇ, ਅਰਵਦਾਸ ਜਿਹੜੇ ਸੀ ਉਹ ਚਮਿਆਰ ਜਾਤੀ ਜਿਹਨੂੰ ਕਹਿੰਦੇ ਆ, ਚੰਮ ਆਰ ਜੰਮ ਤੇ ਜਮਾਂ ਆਰ 2 ਜਮਾਂ ਕਰਕੇ, ਹੁਣ ਆਰ ਦੇ ਨਾਲ ਹੀ ਜੁੱਤੀ ਗੰਢੇਗਾ। ਜਿਹੜਾ ਜੰਮ ਦਾ ਕੰਮ ਕਰਦਾ ਉਹਨੂੰ ਚਮਿਆਰ ਕਹਿਤਾ, ਉਹ ਕੋਈ ਮਾੜੀ ਗੱਲ ਤਾਂ ਹੈ ਨਹੀਂ, ਪਰ ਬਾਅਦ 'ਚ ਨਫ਼ਰਤ ਬਹੁਤ ਜ਼ਿਆਦਾ ਵੱਧ ਗਈ। ਫਿਰ ਰਵਿਦਾਸ ਨੇ ਇਹਦੇ 'ਚ ਕੋਈ ਨਹੀਂ ਕਹਿ ਰਵਿਦਾਸ ਚਮਾਰ। ਸੋ ਇਸ ਵਾਸਤੇ ਕਹਿੰਦੇ ਰਵਿਦਾਸ ਚਮਾਰ, ਜਿਹੜੇ ਇਸ ਜਾਤੀ ਨੂੰ ਲੋਕ ਘਟੀਆ ਸਮਝਦੇ ਸੀ, ਕਿਹਦੇ ਵਿੱਚ ਉਹ ਆਏ ਜੋ ਉਹਨਾਂ ਦੀ ਕੋਈ ਮਾਨਤਾ ਘੱਟ ਗਈ? ਕੋਈ ਰਵਿਦਾਸ ਨੂੰ ਫਰਕ ਪਿਆ? ਕੋਈ ਫਰਕ ਨਹੀਂ ਪਿਆ, ਭਗਤੇ ਰਿਹਾ, ਵਡਿਆਈ ਰਹਿ ਜੂ। ਰਵਿਦਾਸ ਚਮਾਰ ਉਸਤਤ ਕਰੇ, ਜੋ ਇਸ ਜਾਤੀ 'ਚ ਮਾਰੇ, ਕਹਿੰਦੇ ਰਵਿਦਾਸ ਭਗਤ ਜੀ ਆਏ ਹੈ, ਉਹਨੀ ਪਰਮੇਸ਼ਰ ਦੀ ਉਸਤਤ ਕੀਤੀ ਅਤੇ ਸਾਰਾ ਸੰਸਾਰ ਅੱਜ ਰਵਿਦਾਸ ਦੀ ਉਸਤਤ ਕਰ ਰਿਹਾ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਹਰ ਕੀਰਤ ਨਿਮਖ ਇੱਕ ਗਾਏ। ਕਹਿੰਦੇ ਹਰੀ ਦੀ ਕੀਰਤੀ ਇੱਕ ਨਿਮਖ ਮਾਤਰ ਕੋਈ ਗਾ ਲਵੇ ਅਤੇ ਪਰਮੇਸ਼ਰ ਉਹਦੀ ਵਡਿਆਈ ਕਰਵਾ ਦਿੰਦਾ। ਨਿਮਕ ਸਮਾਂ ਹੈਗਾ ਪਿੱਪਲ ਦੇ ਪੱਤੇ ਚੀ ਸੂਈ ਕੱਢ ਦਿਓ, ਜਾਂ ਹੋਰ ਪੱਤਾ ਲੈ ਲਓ, ਇੱਥੇ ਪਿੱਪਲ ਹੁੰਦੇ ਨਹੀਂ, ਹੋਰ ਪੱਤੇ ਬਥੇਰੇ ਆ। ਕਿੰਨਾ ਟਾਈਮ ਲੱਗਦਾ ਸੂਈ ਵਿੱਚ ਨਿਭਾਉਣ ਲਈ? ਇੰਨਾ ਸਮਾਂ ਵੀ ਕਹਿੰਦੇ ਮਨ ਨੂੰ ਜੋੜ ਕੇ ਉਹਦੀ ਉਸਤਤ ਕਰ ਲਈਏ ਨਾ ਪਰਮੇਸ਼ਰ ਦੀ, ਅਤੇ ਦੁਨੀਆਂ ਉਸ ਬੰਦੇ ਦੀ ਉਸਤਤ ਕਰਨ ਲੱਗ ਪੈਂਦੀ ਹੈ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਮਹਾਂਪੁਰਖ ਹੋਏ ਆ ਬ੍ਰਹਮ ਗਿਆਨੀ, ਉਹਨਾਂ ਦੇ ਚਰਨਾਂ ਸੰਤ ਭਗਵਾਨ ਸਿੰਘ, ਈਸ਼ਰ ਸਿੰਘ, ਕਿਸ਼ਨ ਸਿੰਘ, ਹੀਰਾ ਸਿੰਘ, ਇਹ ਉਹਨਾਂ ਦੇ ਸ਼ਗਿਰਦ ਸੀ। ਸੰਤਾਂ ਨੇ ਜਦੋਂ ਜੋਤੀ ਜੋਤ ਸਮਾਉਣਾ, ਉਹਨੀ ਪਹਿਲਾਂ ਸਾਰਾ ਦਫ਼ਤਰ ਇਹਨਾਂ ਨੂੰ ਬੁਲਾਇਆ ਥੱਲੇ ਕਲੇ ਨੂੰ, ਕਹਿੰਦੇ ਕੋਈ ਮੰਗਿਆ ਤੇ ਦੱਸੋ ਭਾਈ। ਹੀਰਾ ਸਿੰਘ ਕਹਿਣ ਲੱਗਾ ਕਿ ਜਦੋਂ ਮੈਂ ਸਰੀਰ ਛੱਡਾਂ, ਮੇਰਾ ਸਵਾਸ ਸਵਾਸ ਸਿਮਰਨ ਚੱਲੇ। ਜਦੋਂ ਉਹਨੇ ਸਰੀਰ ਛੱਡਿਆ, ਜਾਪ ਸਾਹਿਬ ਦਾ ਪਾਠ ਕਰਦੇ ਸੀ। ਜਾਪ ਸਾਹਿਬ 1400 ਰੱਬ ਦਾ ਨਾਂ ਜਾਪ ਸਾਹਿਬ ਦੇ ਵਿੱਚ ਲਿਖਿਆ ਮਹਾਰਾਜ, 1400 ਪੂਰਾ ਜਾਪ ਸਾਹਿਬ ਪੜ੍ਹ ਰਹੇ ਸੀ। ਕਹਿੰਦੇ ਇਵੇਂ ਹੋਏਗਾ, ਬਈ ਪਾਣੀ ਪੜ੍ਹਦਾ ਹੀ ਜਾਏਗਾ। ਅਤੇ ਭਗਵਾਨ ਸਿੰਘ ਨੂੰ ਸੱਦ ਲਿਆ, ਤੂੰ ਦੱਸ ਭਾਈ। ਕਹਿੰਦੇ ਮਹਾਰਾਜ ਮੈਨੂੰ ਸੇਵਾ ਬਖਸ਼, ਲੋ ਪੁੱਛ ਸਵੇ, ਜਦੋਂ ਤੁਸੀਂ ਦੇਖੋ ਜਾਂ ਉਹ ਪਸ਼ੂਆਂ ਨੂੰ ਕੁੰਡ ਕਤਾਵਾ ਕਰਦੇ, ਜਾਂ ਉਹਨਾਂ ਦੇ ਖੁਰ ਸਾਫ਼ ਕਰ ਰਹੇ, ਜਾਂ ਭਾਂਡੇ ਮਾਂਜ ਰਹੇ, ਜਾਂ ਝਾੜੂ ਦੇ ਰਹੇ, ਜਾਂ ਪੋਚਾ ਫੇਰ ਰਹੇ, ਜਾਂ ਤੱਪੜ ਵਿਛਾ ਰਹੇ, ਜਾਂ ਸੰਗਤ ਨੂੰ ਲੰਗਰ ਛਕਾ ਰਹੇ, ਜਾਂ ਹਲ ਪਾ ਰਹੇ, ਸ਼੍ਰੋਮਣੀ ਕਮੇਟੀ ਦੇ ਸਾਰੀ ਉਮਰ ਉਹ ਮੈਂਬਰ ਰਹੇ। ਬਹੁਤ ਵੱਡਾ ਸਥਾਨ ਦਾ 60-70 ਕਿੱਲੇ ਜ਼ਮੀਨ ਸੀ ਜਿੱਥੇ ਉਹ ਮਹੰਤ ਸੀਗੇ, ਪਰ ਰਹੇ ਇਸ ਗਰੀਬੀ 'ਚ। ਖੱਦਰ ਦਾ ਗੁਰਦੁਆਰਾ, ਖੱਦਰ ਦਾ ਹੀ ਪਤਾ, ਇੰਨੀ ਸਾਦੀ ਜੀਵਨੀ ਸੀ ਉਹਨਾਂ ਦੀ। ਹਾਊਸ ਇਲਾਕੇ ਦੀ ਸੰਗਤ ਕਾਫ਼ੀ, ਇਹਨਾਂ ਨੂੰ ਪਤਾ ਹੋਣਾ, ਕਈਆਂ ਬਜ਼ੁਰਗਾਂ ਨੇ ਦਰਸ਼ਨ ਵੀ ਕੀਤੇ ਹੋਣਗੇ ਉਹਨਾਂ ਦੇ। ਫਿਰ ਸੰਤ ਈਸ਼ਰ ਸਿੰਘ ਆਲਾ, ਇਹ ਹੁਣ ਸ਼ਾਹੀ ਘਰਾਣੇ 'ਚ ਜੰਮੇ, ਸ਼ਾਹੀ ਸਕੂਲਾਂ 'ਚ ਪੜ੍ਹੇ। ਇਹਨਾਂ ਨੂੰ ਪੁੱਛਿਆ, ਸਾਰਿਆਂ ਨੂੰ ਛੋਟੀ ਉਮਰ ਦੇ ਸੀ, ਤੁਸੀਂ ਦੱਸੋ ਭਾਈ। ਕਹਿੰਦੇ ਮਹਾਰਾਜ ਮੈਨੂੰ ਕੀਰਤਨ ਭਗਤੀ ਦੇ ਦਿਓ। ਕਹਿੰਦੇ ਤਾਂ ਗੁਰੂ ਦਾ ਕੀਰਤਨ ਮੰਗਿਆ ਜਾ, ਸਾਰੀ ਦੁਨੀਆਂ ਦੇ ਤੇਰਾ ਵੀ ਜਸ ਹੋਊਗਾ। ਤੂੰ ਗੁਰੂ ਦਾ ਜਸ ਮੰਗਿਆ ਨਾ, ਸਾਰੀ ਦੁਨੀਆਂ ਤੇਰਾ ਜਸ ਆਇਓ। ਫਿਰ ਕ੍ਰਿਸ਼ਨ ਸਿੰਘ ਆ ਗਿਆ, ਉਹਨਾਂ ਨੇ ਸੇਵਾ ਮੰਗ ਲਈ, ਉਹਨਾਂ ਨੇ ਸੇਵਾ ਰੱਜ ਕੇ ਕੀਤੀ। ਸੋ ਕਹਿਣ ਤੋਂ ਭਾਵ ਹੈ, ਗੁਰੂ ਨਾਨਕ ਪਾਤਸ਼ਾਹ ਦਾ ਘਰ ਐਸਾ ਹੈ ਜਿਸ ਨੇ ਥੋੜ੍ਹਾ ਮਾਤਰ ਵੀ ਇਸ ਘਰ ਦੀ ਸੇਵਾ ਕੀਤੀ, ਪ੍ਰਭ ਜੀ ਘਾਲਿਆ ਕਿਸੇ ਕਾ ਇੱਕ ਤਿਲ ਨਾ ਗੋਈ, ਇੱਕ ਤਿਲ ਮਾਤਰ ਵੀ ਨਹੀਂ ਗੁਆਉਂਦੇ। ਤਿਲ ਕਾ ਮਨ, ਤਿਲ ਜਿਹੜਾ ਮਨ ਹੋ ਕੇ ਮਿਲਦਾ ਜੇ ਸੇਵਾ ਕਰ ਲਈ ਗੁਰੂ ਘਰ ਦੀ, ਸ਼ਰਧਾ ਭਗਤੀ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ, ਹਰ ਕੀਰਤ ਹਰੀ ਦੀ ਜਿਹੜੀ ਕੀਰਤੀ ਹੈ, ਜੇ ਇਹ ਨਿਮਕ ਮਾਤਰ ਵੀ ਗਾਈ ਹੈ। ਰਵਿਦਾਸ ਨੂੰ ਕਿਹਾ ਕਿ ਤੂੰ ਨੀਚ ਜਾਤੀ ਜੰਮਿਆ, ਇਹ ਕਿਵੇਂ? ਉਹ ਕਹਿੰਦੇ ਸੁਣ ਲਓ ਗੱਲ, ਕਹਿੰਦੇ ਤਾੜੀ ਦਾ ਦਰਖਤ ਹੁੰਦਾ, ਉਹਦੀ ਸ਼ਰਾਬ ਨਿਕਲਦੀ। ਤੇ ਸੰਤ ਜਨ ਕਰਦ ਨਹੀਂ ਬੰਨ, ਜਿਹੜੇ ਸੰਤ ਜਨ ਉਹ ਪੀਂਦੇ ਨੇ, ਉਹਨੂੰ ਪਵਿੱਤਰ ਮੰਨਦੇ ਆ, ਤਾੜੀ ਦੇ ਦਰਖਤ ਨੂੰ। ਪਰ ਕਹਿੰਦੇ ਉਹਦੇ ਜਿਹੜੇ ਤਾੜੀ ਦੇ ਦਰਖਤ ਦੇ ਪੱਤੇ ਹਨ, ਉਹਦਾ ਕਾਗਜ਼ ਕਾਰਨ ਉਸ ਕਾਗਜ਼ ਨੂੰ ਲੋਕ ਮੱਥਾ ਟੇਕਦੇ ਆ, ਜਿੱਤੇ ਨਾਮ ਲਿਖਿਆ ਪਰਮੇਸ਼ਰ। ਕਹਿੰਦੇ ਤੁਸੀਂ ਮੈਨੂੰ ਨੀਚ ਕਹੀ ਜਾਓ, ਤੁਮ ਕਹੀ ਜਾਓ, ਮੈਂ ਆਪਣੇ ਹਿਰਦੇ ਤੇ ਰੱਬ ਦਾ ਨਾਂ ਲਿਖ ਲਿਆ, ਉਹਦੇ ਕਰਕੇ ਤੇ ਵਿਪਰ ਪ੍ਰਧਾਨ ਉਹ ਜਿਹੜੇ ਕਾਸ਼ੀ ਦੇ ਮੁਖੀ ਬ੍ਰਾਹਮਣ ਆ ਨਾ, ਉਹ ਮੈਨੂੰ ਲੰਮੇ ਪੈ ਕੇ ਡਡੌਤ ਕਰ ਰਹੇ। ਗੱਜ ਕੇ ਬੋਲੋ, ਉਹ ਜਿਹੜੇ ਬ੍ਰਾਹਮਣ ਆ ਅੱਜ ਡੰਡੌਤ ਕਰ ਰਹੇ ਮੈਨੂੰ, ਇਹ ਕਾਹਦੀ ਬਰਕਤ ਆ? ਕਹਿੰਦੇ ਨਾਮ ਦੀ ਬਰਕਤ ਆ, ਪਰਮੇਸ਼ਰ ਦੇ ਨਾਮ ਦੀ। ਜਿਵੇਂ ਕਹਿੰਦੇ ਉਹ ਜਿਹੜਾ ਤਾੜੀ ਦਾ ਦਰਖਤ ਆ, ਉਹਦੀ ਸ਼ਰਾਬ ਕੱਢਦੇ ਆ, ਉਹਨੂੰ ਪਵਿੱਤਰ ਮੰਨਦੇ, ਪਰ ਉਹਦੇ ਪੱਤਿਆਂ ਦਾ ਕਾਗਜ਼ ਬਣਾ ਕੇ ਪਰਮੇਸ਼ਰ ਦਾ ਨਾਂ ਲਿਖ ਦਈਏ, ਮੱਥਾ ਟੇਕਦੇ ਨੇ? ਹੁਣ ਆਪਾਂ ਇੱਥੇ ਡਾਲਰ ਵਰਤਦੇ ਹਾਂ, ਉੱਤੇ ਸਰਕਾਰ ਦੀ ਮੋਹਰ ਛਾਪ ਲੱਗੀ ਤੇ ਕਾਗਜ਼ ਦਾ ਮੁੱਲ ਬਣ ਗਿਆ। ਰੱਦੀ ਦੀ ਡੋਗਰੀ ਵੀ ਕਾਗਜ਼ ਛਿੱਟੀ ਦੇ ਕਿ ਨਹੀਂ? ਉਹਨਾਂ ਦਾ ਕੀ ਮੁੱਲ? ਕੂੜੇ 'ਚ ਆ। ਪਰ ਨੋਟਾਂ ਦਾ ਰੱਦੀ ਨੂੰ ਕੋਈ ਛੱਡਦਾ, ਕਿਉਂਕਿ ਉੱਤੇ ਮੋਹਰ ਛਾਪ ਲੱਗੀ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਸਵਾਸ ਆ, ਜਿਹੜੇ ਅਸੀਂ ਨਸ਼ਿਆਂ ਪੱਤਿਆਂ ਵਿਸ਼ੇ ਵਿਕਾਰਾਂ 'ਚ ਗੁਆਈ ਜਾਂਦੇ ਹਾਂ, ਬਸ ਰੱਦੀ ਦੀ ਡੋਗਰੀ ਜੋਗੇ ਹੋ ਗਏ, ਗੁਆ ਲੈ ਉਹ। ਤੇ ਜੇ ਸੱਤ ਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਕੇ ਸਵਾਸਾਂ 'ਤੇ ਰੱਬ ਦੇ ਨਾਂ ਦਾ ਠੱਬਾ ਲਾ ਦਿਆਂਗੇ ਨਾ, ਇਹ ਸਵਾਸ ਵੀ ਬੇਕੀਮਤੇ ਨੋਟ ਬਣ ਜਾਣਗੇ। ਗੱਜ ਕੇ ਬੋਲੋ, ਬੇਕੀਮਤੇ ਨੋਟ ਬਣ ਜਾਣਗੇ ਸਵਾਸਾਂ 'ਤੇ ਵੀ ਇਹ ਠੱਬਾ ਲੱਗ ਜਾਏ। ਠੱਬਾ ਲੱਗਾ ਤਾਂ ਕਾਗਜ਼ ਕੀਮਤੀ ਬਣ ਗਿਆ। ਤੁਸੀਂ ਅਕਲੀ ਕਹੀ ਕਿੰਨੀ ਸ਼ੁੱਧ ਲਿਆ ਲਓ, ਜੇ ਕਿਸੇ ਮੂਹੀ ਆਦਮੀ ਦੀ ਮੋਹਰ ਨਹੀਂ ਲੱਗਦੀ, ਲੈ ਉਹ ਦਫ਼ਤਰ ਹੀ ਦਾਖਲ ਨਹੀਂ ਹੁੰਦੀ, ਭਾਵੇਂ ਪੂਰੀ ਸ਼ੁੱਧ ਲਿਖੀ ਹੋਵੇ। ਉਹ ਕਹਿੰਦੇ ਕਿ ਪ੍ਰਬੰਧਕ ਦੀ ਮੋਹਰ ਹੈ, ਉੱਥੇ ਹਸਤਾਕਸ਼ਰ ਹੈ, ਦਸਤਖਤ ਹੈ, ਕਿਸੇ ਦੇ ਪੁੱਛਦਾ ਕੁਛ? ਤੁਸੀਂ ਆਪਣੇ ਆਪ ਕੋ ਅਸੀਂ ਬਹੁਤ ਸ਼ੁੱਧ ਹਾਂ, ਅਤੇ ਜਿੰਨਾ ਚਿਰ ਅੰਮ੍ਰਿਤ ਛਕ ਕੇ ਪੰਜਾਂ ਪਿਆਰੇ ਦੀ ਮੋਹਰ ਨਹੀਂ ਲੱਗੂਗੀ, ਇਹ ਦਾਖਲ ਨਹੀਂ ਹੋਣਾ। ਕਿ ਹੁਣ 14 ਨੂੰ ਵਿਸਾਖੀ ਹੈ, ਸੰਗਰਾਂਦ ਵੀ ਹੈ, ਉਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਪੰਜਾਂ ਪਿਆਰਿਆਂ ਦੁਆਰਾ ਖੰਡੇ ਵੱਟ ਦਾ ਅੰਮ੍ਰਿਤ ਤਿਆਰ ਹੋ ਰਿਹਾ, ਅਤੇ ਜਿਹੜੇ ਮਾਈ ਭਾਈ ਗੁਰੂ ਮਹਾਰਾਜ ਦੀ ਬਖਸ਼ਿਸ਼ ਲੈਣਾ ਚਾਹੁੰਦੇ ਹੈ, ਉਹ ਪ੍ਰਬੰਧਕਾਂ ਨੂੰ ਆਪਣੇ ਨਾਂ ਲਿਖਾਓ ਅਤੇ ਅੰਮ੍ਰਿਤ ਛਕ ਕੇ ਭਾਈ ਗੁਰੂ ਵਾਲੇ ਬਣੋ। ਪਤਤ ਜਾਤ ਉੱਤਮ ਭਇਆ, ਜਿਹੜੇ ਪਤਤ ਜਾਤੀਆਂ ਦੇ ਸੀ ਉਹ ਉੱਤਮ ਬਣ ਗਏ, ਸ੍ਰੇਸ਼ਟ ਬਣ ਗਏ। ਹੁਣ ਕੌਡਾ ਰਾਕਸ਼ ਲੈ ਲਓ, ਸੱਜਣ ਠਾਗ ਲੈ ਲਓ, ਬੜੇ ਪਤਤ ਭੂਮੀਆਂ ਜ਼ੋਰ ਲੈ ਲਓ, ਅਤੇ ਜਿਹੜੇ ਮਹਾਰਾਜ ਦੀ ਬਖਸ਼ਿਸ਼ ਹੋ ਗਈ, ਪੂਰਾ ਗੁਰ ਅਖਿਆ ਜਾਤਾ ਮੰਤਰ, ਜਿਹੜਾ ਪੂਰਾ ਗੁਰੂ ਹੈ ਉਹਦਾ ਜਿਹੜਾ ਮੰਤਰ ਉਪਦੇਸ਼ ਆ ਅਖਿਆ ਨਾਸ਼ ਹੋ ਰਿਹਾ। ਅੰਮ੍ਰਿਤ ਦ੍ਰਿਸ਼ਟੀ, ਜਿਹੜੇ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ ਇਹ ਕੀ ਕਰ ਦਿੰਦੇ ਆ, ਸੁਖਮਣੀ ਪੜ੍ਹਦੇ ਹੈ ਚੇਤੇ ਕਿ ਨਹੀਂ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ ਉਹਨੂੰ ਸੰਤ ਬਣਾ ਦਿੰਦੇ ਆ। ਗੱਜ ਕੇ ਬੋਲੋ, ਪੂਰਾ ਗੁਰੂ ਜੀ ਨੂੰ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖ ਲੈਂਦਾ, ਚਾਹੇ ਬੌਡਾ ਰਾਕਸ਼ ਹੈ, ਚਾਹੇ ਸੱਜਣ ਠਾਗ ਹੈ, ਚਾਹੇ ਭੂਮੀਆਂ ਚੋਰ ਹੈ, ਚਾਹੇ ਲੱਖੂ ਧਾੜਵੀ ਹੈ, ਸੰਤ ਬਣਾਉਂਦੇ ਉਹਨੂੰ। ਉਹਦੀ ਦ੍ਰਿਸ਼ਟੀ ਚ ਬਰਕਤ ਹੀ ਨਹੀਂ ਹੈ, ਸ਼ਕਤੀ ਹੀ ਨਹੀਂ, ਏਡੀ ਵੱਡੀ ਬਖਸ਼ਿਸ਼ ਹੈ ਨਿਗਾਹ ਦੇ ਅੰਦਰ। ਪਤਤ ਜਾਤ ਉੱਤਮ ਭਇਆ, ਜਿਹੜੇ ਪਤਤ ਜਾਤ ਦੇ ਸੀ ਉਹ ਉੱਤਮ ਬਣ ਗਏ, ਜਿਹਨਾਂ ਦਾ ਲੋਕ ਪਰਛਾਵਾਂ ਲੈਣ ਨੂੰ ਤਿਆਰ ਨਾ, ਦੁਨੀਆਂ ਨੂੰ ਡਡੋਤਾਂ ਕਰਨ ਲੱਗ ਪਏ। ਚਾਰ ਵਰਨ ਪਏ ਪਗ ਆਏ, ਚਾਰੇ ਵਰਨ ਬਾਹਮਣ ਖੱਤਰੀ ਵੈਸ਼ ਤੇ ਸ਼ੂਦਰ, ਇਹ ਚਾਰ ਵਰਨ ਆ। ਆਸ਼ਰਮ ਕਿਹੜੇ ਆ, ਬ੍ਰਹਮਚਾਰੀ, ਗ੍ਰਹਿਸਥੀ, ਬਾਣਪ੍ਰਾਪਤੀ, ਸੰਨਿਆਸੀ, ਇਹਨਾਂ ਚੋਣਾਂ ਨੂੰ ਆਸ਼ਰਮ ਕਹਿੰਦੇ। ਚਾਰ ਆਸ਼ਰਮ, ਚਾਰ ਵਰਨ, ਕਹਿੰਦੇ ਚਾਰੇ ਵਰਨਾਂ ਦੇ ਲੋਕ ਆ ਕੇ ਉਹਨਾਂ ਨੂੰ ਮੱਥਾ ਟੇਕਣ ਲੱਗ ਪੈਂਦੇ, ਉਹਨਾਂ ਦੇ ਚਰਨਾਂ ਸਿਰ ਜਵਾਉਂਦੇ, ਕੋਈ ਹੱਥ ਵੀ ਨਹੀਂ ਸਮਝਦਾ ਤੇ ਮੈਂ ਇਹਨੂੰ ਮੱਥਾ ਟੇਕ ਰਿਹਾ। ਲੋਕ ਪੂਜਾ ਕਰਦੇ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਜਿੱਥੇ ਬਾਵਾ ਨਹੀਂ ਪਾਇਆ ਐੜਾ ਪਾਇਆ, ਆਪ ਰਚਨਾ ਦੇ ਕੁਝ ਨਿਯਮ ਚੱਲਦੇ। ਨਾਮ ਦੇ ਭਗਤ ਨਾਮਦੇਵ ਜਿਹੜੇ ਸੀ, ਪ੍ਰੀਤ ਲੱਗੀ ਹਰ ਸੇਤੀ, ਹਰੀ ਦੇ ਨਾਲ ਹੀ ਪ੍ਰੀਤੀ ਲੱਗ ਗਈ, ਪਰਮੇਸ਼ਰ ਦੇ ਨਾਲ ਪ੍ਰੀਤੀ ਦਾ ਹਰੇਕ ਦੀ ਲੱਗੀ ਹੋਇਆ ਕਿਤੇ ਨਾ ਕਿਤੇ, ਪਰ ਰੱਬ ਨਾਲ ਵਿਰਲਿਆਂ ਦੀ ਲੱਗਦੀ ਹੈ। ਗੱਜ ਕੇ ਬੋਲੋ, ਕੋਈ ਐਸਾ ਨਹੀਂ ਹੈਗਾ ਜਿਹਦਾ ਕਿਤੇ ਪ੍ਰੇਮ ਨਹੀਂ। ਹੁਣ ਸ਼ੇਰ ਨੂੰ ਕਹਿੰਦੇ ਖੂਨਖਾਰ ਜਾਨਵਰ ਆ, ਕਿਤੇ ਉਹਦਾ ਵੀ ਪ੍ਰੇਮ ਹੈਗਾ, ਕਦੀ ਆਪਣੇ ਨਿਆਣੇ ਮਾਰ ਕੇ ਖਾਧੇ ਹੋਣ, ਜਾਂ ਸ਼ੇਰ ਨੂੰ ਚੱਕ ਮਾਰਿਆ ਹੋਵੇ। ਹਰ ਇੱਕ ਬੰਦੇ ਦੀ ਕਿਤੇ ਨਾ ਕਿਤੇ ਪ੍ਰੀਤੀ ਜ਼ਰੂਰ ਹੈ, ਚਾਹੇ ਮਾੜੇ ਥੈਂ ਆ ਚਾਹੇ ਚੰਗੇ ਥੈਂ, ਉਹ ਭਾਵਨਾ ਦੇ ਉੱਤੇ ਹੈ। ਚਾਹੇ ਬੋਤਲ ਨਾ ਹੋ ਜਾਏ, ਚਾਹੇ ਖੰਡੇ ਵੜ ਦੇ ਅੰਮ੍ਰਿਤ ਨਾ ਹੋ ਜਾਏ, ਇਹ ਤਾਂ ਸੁਸਾਇਟੀ ਦੇ ਆ ਨਾ, ਵੀ ਸਾਡੀ ਪ੍ਰੀਤੀ ਹੈ ਕਿੱਧਰ ਹੈ। ਜਿਹੜਾ ਗੁਰਮੁਖ ਹੈ ਉਹਦੀ ਪ੍ਰੀਤੀ ਅੰਮ੍ਰਿਤ ਨਾ ਹੋ ਜਾਊਗੀ, ਗੁਰਬਾਣੀ ਨਾ ਹੋ ਜਾਊਗੀ, ਗੁਰਬਾਣੀ ਪੜ੍ਹਨ ਵਾਲਿਆਂ ਨਾ ਹੋ ਜਾਊ। ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਉਸ ਸਥਾਨ ਨਾਲ ਨਿਸ਼ਾਨ ਨਾਲ ਧਾਮ ਨਾਲ ਪ੍ਰੀਤੀ ਹੋ ਜਾਊਗੀ। ਅਤੇ ਜਿਹੜੇ ਦੂਏ ਹੈ ਉਹਨਾਂ ਦੀ ਆਪਣੇ ਢੰਗ ਨਾਲ ਜੁਆਰੀ ਹੈ, ਉਹਦੀ ਪ੍ਰੀਤੀ ਕਿੰਨਾ ਹੋਏਗੀ, ਉਹ ਸੰਤ ਨਾਲ ਪ੍ਰੀਤੀ ਕਰੂਗਾ, ਉਹ ਤਾਂ ਜੁਆਰੀ ਵਾਲਾ ਜਾਏਗਾ। ਅਤੇ ਜਿਹੜਾ ਸਾਧ ਸਿੰਘ ਵਿਵਚਾਰੀ ਮਨੁੱਖ ਹੈ ਉਹਦੀ ਬੇਸਵਾ ਨਾਲ ਪ੍ਰੀਤੀ ਹੋਊਗੀ, ਪੂਰੀ ਬ੍ਰਹਮਚਾਰੀ ਬਾਬਾ ਦੀਪ ਸਿੰਘ ਨਾਲ ਪ੍ਰੀਤੀ ਕਿੱਥੋਂ ਹੋ ਜਾਊਗੀ। ਗੱਜ ਕੇ ਬੋਲੋ, ਵਿਵਚਾਰੀ ਦੀ ਪ੍ਰੀਤੀ ਹੋ ਜਾਊ ਬ੍ਰਹਮਚਾਰੀ ਨਾ, ਉਹ ਵਿਵਚਾਰ ਵਾਲੀ ਜਗ੍ਹਾ ਲਜੇਗਾ। ਨਿੰਦਕ ਨਿੰਦਕ ਕੋ ਬਹਿੰਦਾ, ਅਕਿਰਤ ਕਣ ਅਕਿਰਤ ਕਣ ਕੋ ਬਹਿੰਦਾ, ਮਨਮੁਖ ਮਨਮੁਖ ਕੋ, ਸਾਧਕ ਸਾਧਕ ਕੋ, ਗੁਰੂ ਦਾ ਦੋਖੀ ਨਿੰਦਕ ਜਿਹੜਾ ਗੁਰੂ ਦੇ ਦੋਖੀਆਂ ਕੋ ਬਹਿ ਕੇ ਕੁਛ ਬੜਾ ਹੁੰਦਾ, ਪਰ ਜਿਹੜੇ ਰੱਬ ਦੇ ਪਿਆਰੇ ਆ ਉਹ ਜਿਹਾ ਬੰਦੇ ਲੱਜ ਦਿੰਦੇ। ਇੱਕ ਵਾਰੀ ਬਾਬਾ ਜਵਾਲਾ ਸਿੰਘ ਹਰਪਾਲ ਕਹਿੰਦੇ, ਮਹਾਰਾਜ ਭਾਈ ਭਖਾਰੀ ਵਰਗੇ ਨਹੀਂ ਲੱਜਦੇ, ਕਹਿੰਦੇ ਤੁਹਾਡੇ ਅੱਖਾਂ ਹੈ ਨਹੀਂ, ਸਾਨੂੰ ਤਾਂ ਦਿਹਾੜੀ ਦੇ ਸੈਂਕੜੇ ਹੀ ਮਿਲਦੇ ਆ। ਇਹ ਗੁਰੂ ਨਾਨਕ ਸਾਹਿਬ ਦਾ ਚਲਾਇਆ ਪੰਥ ਹੈ, ਇਹ ਕਦੀ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਤੋਂ ਖਾਲੀ ਹੋ ਸਕਦਾ ਇਹ? ਗੱਜ ਕੇ ਬੋਲੋ, ਇਹ ਪੰਥ ਐਵੇਂ ਥੋੜ੍ਹੀ ਰਚਿਆ, ਹੁਕਮ ਹੋਇਆ ਅਕਾਲ ਪੁਰਖ ਹੁਣੇ ਰਾਗੀ ਗਾ ਕੇ ਗਏ ਹਾਂ ਤੇ ਪੰਥ ਜਿਹੜਾ ਖਾਲਸਾ ਪ੍ਰਗਟ ਉਹ ਪਰਮਾਤਮ ਕੀ ਮੌਜ ਉਹਦੀ ਮੌਜ ਵਿੱਚ ਪੈਦਾ ਹੋਇਆ ਹੈ। ਬਣਾਏ ਬਹੁਤੇ ਆਨੰਦ ਸੀ ਪਰ ਆਕਾਸ਼ ਦੇ ਟੁੱਟਦੇ ਤਾਰੇ ਨੂੰ ਲੱਜੇ ਨੀ ਕਿਤੇ ਦੇ ਇਹਨੂੰ ਬਣਾ ਕੇ ਆਪ ਗਏ। ਮਹਾਰਾਜ ਕਹਿੰਦੇ ਜਦੋਂ ਮੈਨੂੰ ਹੁਕਮ ਹੋਇਆ ਤੇ ਮੈਂ ਹੱਥ ਜੋੜ ਕੇ ਖੜ ਗਿਆ। ਠਾਠ ਭੈਰੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਾਉਂਦਾ। ਜਦੋਂ ਤੁਸੀਂ ਸਹਾਇਤਾ ਕਰੋ ਇਹਨੂੰ ਖਤਮ ਕਰਨ ਵਾਸਤੇ ਬਹੁਤ ਜ਼ੋਰ ਲਾਇਆ ਲੋਕਾਂ ਨੇ, ਇੱਕ ਨੇ ਜ਼ੋਰ ਨਹੀਂ ਲਾਇਆ, ਰੰਗ ਜੇ ਪੂਰਾ ਜ਼ੋਰ ਲਾ ਕੇ ਚੱਲ ਗਿਆ। ਨਾਦਰ ਸ਼ਾਹ ਅਬਦਾਲੀ ਮੀਰ ਮਨੂ ਜਗਰੀਆ ਖਾਂ ਹੋਰ ਕਈਆਂ ਲਾਇਆ ਇਹਨੂੰ ਖਤਮ ਕਰਨ ਵਾਲੇ ਖਤਮ ਹੋ ਗਏ। ਇਹ ਫੇ ਵੀ ਇਵੇਂ ਹੈ ਗੱਜ ਕੇ ਬੋਲੋ ਕਿਉਂਕਿ ਕੀ ਰਚਨਾ ਉਹਦੇ ਹੁਕਮ ਚ ਹੋਏ। ਗੁਰੂ ਪਿਆਰਿਓ ਕਥਾ ਮੈਂ ਤੁਹਾਨੂੰ ਸੁਣਾ ਰਿਹਾ, ਤੁਸੀਂ ਉੱਠ ਕੇ ਤੁਰ ਪਾਇਆ, ਇਹ ਤੁਹਾਡੇ ਲਈ ਕਥਾ ਹੋ ਰਹੀ ਹੈ। ਆਹ 12-13 ਹਜ਼ਾਰ ਮੀਲ ਤੋਂ ਆਏ ਹਾਂ, ਤੁਹਾਡੇ ਮਾਇਆ ਤੋਂ ਮੰਗਦੇ ਨੇ ਨਾ ਟਿਕਟ ਮੰਗਦੇ ਨੇ, ਟਿਕਟ ਮੇਰੇ ਤਾਂ ਹੈਗਾ ਆਉਣ ਜਾਣ ਦਾ ਹੋਰ ਲੋੜ ਨਹੀਂ, ਤੇ ਤੁਸੀਂ ਗੁਰੂ ਦਾ ਜਸ ਨਹੀਂ ਸੁਣ ਸਕਦੇ ਕੀ ਘੰਟਾ ਡੇਢ ਘੰਟਾ ਕਿੱਡੀ ਕੁ ਗੱਲ ਹੁੰਦੀ। ਆ ਸਿਨੇਮੇ ਕੰਪਿਊਟਰਾਂ ਮੋਰੇ ਨਿਆਣੇ ਸਾਰੀ ਸਾਰੀ ਰਾਤ ਬੈਠੇ ਹੁੰਦੇ, 3-3 ਸਾਲ ਦੇ ਨਿਆਣੇ ਦੇ ਐਨਕਾਂ ਲੱਗ ਗਈਆਂ। ਗੱਜ ਕੇ ਬੋਲੋ ਐਡੀ ਡਿਵੈਲਪਮੈਂਟ ਹੋ ਰਹੀ ਹੈ, ਅੱਖਾਂ ਚੁਣੀਆਂ ਹੋਈ ਜਾਂਦੀਆਂ ਪੂਰਾ ਪੂਰਾ ਨਿਆਣੇ ਨੂੰ, ਕਿਉਂਕਿ ਕੋਮਲ ਹਿਰਦੇ ਹੈ ਉਹ ਰੇਸ ਦਾ ਪ੍ਰਭਾਵ ਪੈਂਦਾ ਉਹਦੇ ਨਾਲ ਹੋ ਰਿਹਾ ਸਾਰਾ। ਗੰਦੀਆਂ ਫਿਲਮਾਂ ਦੇਖਦੇ ਹਾਂ, ਥੱਕਦੇ ਨਹੀਂ ਅੱਕਦੇ ਨਹੀਂ, ਪਰ ਗੁਰੂ ਦੇ ਚਰਨਾਂ ਵਿੱਚ ਬਹੁਤ ਔਖਾ। ਉਹ ਧੰਨ ਸਿੱਖਿਆ ਕਿ ਅਨੰਦਪੁਰ ਨੂੰ ਘੇਰੇ ਪਏ ਸੀ 8-8 ਮਹੀਨੇ, ਠਾ ਤੋਪਾਂ ਤੇ ਤੋਪਾਂ ਖੜਕਦੀਆਂ ਸੀ ਤੇ ਫਿਰ ਵੀ ਮਹਾਰਾਜ ਦੇ ਨਾਲ ਨਿਭ ਰਹੇ ਸੀ। ਇਹ ਸਿੱਖੀ ਇਹੋ ਜਿਹੀ ਹੈ, ਸਾਧੂ ਦੀ ਖੋਪਰੀ ਲੈ ਗਈ 21 ਦਿਨ ਪਏ ਬੈਠਾ ਰਿਹਾ। ਜਪ ਜੀ ਸਾਹਿਬ ਬੜੀ ਗਏ, ਸਵੇਰ ਸਿੰਘ ਸੁਆ ਚਰਖੜੀ ਨਾਲ ਤੁੰਬੇ ਤੁੰਬੇ ਹੋ ਗਏ। ਆ ਤੁਹਾਡੇ ਲਈ ਤਾਂ ਰੱਬ ਕਿਹੋ ਜਿਹਾ ਵਧੀਆ ਵਿਸ਼ੇ ਹੋਏ ਗੱਜ ਕੇ ਬੋਲੋ, ਫਿਰ ਵੀ ਬਹੁਤ ਔਖਾ ਤੇ ਬੈਠੇ ਵੀ ਪਾਤਸ਼ਾਹ ਦੇ ਚਰਨਾਂ ਤੇ, ਖਤਰਾ ਵੀ ਕੋਈ ਨੀ ਤੇ ਹੌਲੇ ਦਾ ਕੜਾਹ ਪ੍ਰਸ਼ਾਦ ਮਿਲਣਾ ਤੇ ਲੰਗਰ ਵੀ ਬਹੁਤ ਵਧੀਆ ਮਿਲਣਾ, ਇਹੋ ਜਿਹਾ ਅਗਲਾ ਜਵਾਈਆਂ ਨੂੰ ਨਹੀਂ ਖਿਲਾਉਂਦਾ ਜਿਹੜੇ ਸੰਗਤ ਲਈ ਪਦਾਰਥ ਬਣਦੇ। ਆਏ ਦਿਨ ਸਾਡੇ ਗ੍ਰੰਥੀ ਸਿੰਘ ਲੈ ਗਿਆ ਸਾਨੂੰ ਲੰਗਰ 'ਚ ਤੇ ਦਿਖਾ ਲਿਆ ਮੋਦੀ ਖਾਨਾ ਤੇ ਦੇਖ ਲਓ ਬੂਰੀਆਂ ਮੱਝਾਂ ਤੋਂ ਬਿਨਾਂ ਇੰਨੇ ਪੈਕਟ ਮੱਖਣ ਦੇ ਪਏ ਆ ਦੁੱਧ ਦੀਆਂ ਕੈਨੀਆਂ। ਆ ਕਹਿੰਦੇ ਮੈਂ ਕਿਹਾ ਗੁਰੂ ਨਾਨਕ ਦਾ ਮੋਦੀ ਖਾਨਾ ਮੁੱਕ ਕਿਵੇਂ ਸਕਦਾ, ਸੁਲਤਾਨਪੁਰ ਮਾਰੇ ਨੇ 13-13 ਤੋਲੀਆਂ, 13 ਹੋ ਗਿਆ ਇਹ ਮੁੱਕਣ ਵਾਲਾ ਹੈ ਚੀਜ਼। ਸੋ ਇਸ ਵਾਸਤੇ ਗੁਰੂ ਪਿਆਰਿਓ ਥੋੜ੍ਹਾ ਜਿਹਾ ਸਬਰ ਕਰਕੇ ਬੈਠਿਆ ਕਰੋ, ਜਿਹੜੇ ਸੰਗ 'ਚ ਬਹਿੰਦੇ ਹਜ਼ੂਰ ਪਾਤਸ਼ਾਹ ਕਹਿ ਰਹੇ ਹੈ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਨਾਮਦੇਵ ਦੀ ਪ੍ਰੀਤੀ ਹਰੀ ਨਾਲ ਲੱਗ ਗਈ। ਪਰ ਮਹਾਰਾਜ ਨੇ ਸਾਰੇ ਭਗਤ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਾਲ ਦਿੱਤੇ, ਅਸੀਂ ਹੁਣ ਜੁਦੇ ਜੁਦੇ ਸ਼ੁਰੂ ਕਰ ਲੈ ਕਿ ਫਲਾਣੇ ਦਾ ਟੈਂਪਲ ਇਹ ਫਲਾਣੇ ਦਾ। ਮਹਾਰਾਜ ਨੇ ਤਾਂ ਗੁਰਦੁਆਰਾ ਬਣਾਇਆ ਸੀ, ਹੁਣ ਟੈਂਪਲ ਸ਼ੁਰੂ ਹੋ ਗਿਆ। ਗੱਜ ਕੇ ਬੋਲੋ, ਟੈਂਪਲ ਨਾ ਰੱਖ ਲਿਆ, ਗੁਰਦੁਆਰੇ ਤੇ ਯਕੀਨ ਨਹੀਂ ਰਿਹਾ ਕਿ ਗੁਰਦੁਆਰਾ ਰਿਹਾ ਤੇ ਗੁਰੂ ਦਾ ਰਹੂਗਾ, ਟੈਂਪਲ ਹੋਊ ਤੇ ਸਾਡਾ ਆਪਣਾ ਬਣ ਜਾਊਗਾ। ਜੇ ਗੁਰਦੁਆਰਾ ਕਮੇਟੀ ਇੱਕ ਹੋਊਗੀ, ਜੇ ਜੁਦੇ ਜੁਦੇ ਟੈਂਪਲ ਹੋਏ ਤੇ ਆਪੋ ਆਪਣੀਆਂ ਕਮੇਟੀਆਂ ਹੋ ਜਾਣਗੀਆਂ। ਇਹ ਸਾਡੀ ਹਾਲਤ ਬਣੀ, ਇਹਦੇ ਪਿੱਛੇ ਝਗੜੇ ਕਰ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਣਾਇਆ ਸੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਤੇ ਸਾਡੀ ਹਾਲਤ ਸੰਨਿਆਸੀਆਂ ਦੇ ਤਾਂ ਦੱਸ ਗਏ, ਯੋਗੀਆਂ ਦੇ 12 ਪੰਥ ਦੀ, ਸਾਡੇ ਹੁਣ ਪੰਥਾਂ ਦਾ ਅੰਤ ਹੀ ਨਹੀਂ ਕਿੰਨੇ ਕੁ ਬਣਾ ਲਿਆ ਤੇ ਮਾਰਨ 'ਚ ਇੱਕ ਪੰਥ ਬਣਾਇਆ ਸੀ। ਆਹ ਕਮਜ਼ੋਰੀ ਸਾਨੂੰ ਜਿਹੜੀ ਹੈ ਬਹੁਤ ਨੁਕਸਾਨ ਪਹੁੰਚਾ ਰਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਹਰੀ ਨਾਲ ਪ੍ਰੀਤੀ ਲੱਗ ਗਈ। ਲੋਕ ਛੀਪਾ ਕਹਿ ਬੁਲਾਏ, ਅੱਗੇ ਮੈਨੂੰ ਛੀਪਾ ਕਹਿ ਕੇ ਬੁਲਾਉਂਦੇ ਸੀ। ਛੀਪੇ ਦਾ ਮਤਲਬ ਪਤਾ ਕੀ ਹੈ, ਉਹ ਚੰਗੇ ਛਾਪਦੇ ਹੁੰਦੇ ਸੀ। ਸਾਡੇ ਸੁਲਤਾਨਪੁਰ ਮਹੱਲਾ ਹੁੰਦਾ ਸੀ, ਚੰਦੇ ਮਸ਼ਹੂਰ ਹੁੰਦੇ ਸੀ ਰਜਾਈਆਂ ਦੇ, ਹੁਣ ਤਾਂ ਬੁੜੇ ਮਰ ਗਏ ਸਾਰੇ, ਪਹਿਲਾਂ ਹੁਣ ਮਸ਼ੀਨੀ ਯੁੱਗ ਆ ਗਿਆ, ਉਹ ਹੱਥਾਂ ਨਾਲ ਛਾਪਦੇ ਹੁੰਦੇ ਸੀ, ਉਹ ਜਾਣੀ ਛਾਪਣ ਕਰਕੇ ਉਹਨਾਂ ਨੂੰ ਸ਼ੀਪਾ ਕਹਿੰਦੇ ਸੀ, ਅਤੇ ਆਪਾਂ ਸਿੱਧਾ ਪੰਜਾਬੀ ਦਾ ਸ਼ੀਪਾ ਬਣਾ ਲਿਆ, ਗੱਜ ਕੇ ਬੋਲੋ, ਆਪਾਂ ਹੋਰ ਸ਼ੋਰਟਕੱਟ ਕਰ ਲੈਂਦੇ ਹਾਂ, ਅੱਖਰ ਸਹੀ ਰਹਿਣ ਨਹੀਂ ਦੇਣਾ, ਅਸਲੀ ਸ਼ੁੱਧ ਅੱਖਰ ਜੋ ਮਹਾਰਾਜ ਲਿਖਿਆ ਉਹ ਛੀਪੇ, ਛੀਪੇ ਦਾ ਮਤਲਬ ਛਾਪਣ ਵਾਲਾ, ਸਿੱਧਾ ਛੀਪਾ ਬਣਾ ਲਿਆ। ਸੋ ਇਸ ਵਾਸਤੇ ਕਹਿੰਦੇ ਲੋਕ ਮੈਨੂੰ ਛੀਪਾ ਕਹਿ ਕੇ ਬੁਲਾਉਂਦੇ ਸੀ, ਪਰ ਕਹਿੰਦੇ ਕਿਰਪਾ ਕੀ ਹੋਈ, ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ, ਉਹ ਖੱਤਰੀ ਸੀ ਬ੍ਰਾਹਮਣ ਸੀਗੇ, ਉਹਨੂੰ ਮਹਾਰਾਜ ਨੂੰ ਪਿੱਠ ਦੇ ਕੇ ਛੱਡ ਦਿੱਤੇ। ਤੁਸੀਂ ਜਾਤੀ ਅਭਿਮਾਨ ਹੰਕਾਰ 'ਚ ਫਸੇ ਹੋਏ ਹੈ, ਮੈਨੂੰ ਤਾਂ ਆਹ ਜਿਹੜਾ ਭਾਈ ਨਾਮਾ ਸ਼ੀਪਾ ਇਹ ਠੀਕ ਹੈ, ਬਾਣੀ ਦਾ ਪੜ੍ਹਦਾ, ਤੁਹਾਡੇ ਵਿੱਚ ਤਾਂ ਬੋ ਆ ਰਹੀ ਹੈ ਜਾਤੀਵਾਦ ਦੀ, ਇਹ ਭਾਵੇਂ ਛੋਟੀ ਜਾਤੀ ਦਾ ਨਾਮ ਤਾਂ ਜਪ ਰਿਹਾ ਹੈ, ਇਹਦੇ ਵਿੱਚੋਂ ਨਾਮ ਜਪਣ ਦੀ ਸੁਗੰਧ ਹੀ ਆ ਰਹੀ ਹੈ। ਗੱਜ ਕੇ ਬੋਲੋ, ਇਹਨੂੰ ਮੈਂ ਜਪੀ ਚ ਲੈ ਰਿਹਾ। ਜਿਹੜੇ ਭਾਈ ਜੀਵਨ ਆਇਆ ਮਹਾਰਾਜ ਦਾ ਸੀਸ ਲੈ ਕੇ, ਅਤੇ ਦਸਵੇਂ ਪਾਤਸ਼ਾਹ ਇਹ ਤਾਂ ਨਹੀਂ ਕਿਹਾ ਵੀ ਤੂੰ ਮਾਝਵਿਆਂ ਦੇ ਜੰਮਿਆ, ਮੇਰੇ ਪਿਓ ਦਾ ਸਿਰ ਭੇਟਿਆ ਗਿਆ, ਹੁਣ ਤੂੰ ਹੀ ਸੰਸਕਾਰ ਕਰ ਦੇ। ਮਹਾਰਾਜ ਕੀਰਤਪੁਰ ਅੱਗੇ ਰਹਿ ਲੈਣ, ਬਵਾਨ ਲੈ, ਬਵਾਨ ਸਰ ਗੁਰਦੁਆਰਾ ਬਣਿਆ ਕੀਰਤਪੁਰ ਸਰ, ਕਿਤੇ ਕਰਿਆ ਉਹ ਦਰਸ਼ਨ, ਉੱਥੋਂ ਫਿਰ ਮਹਾਰਾਜ ਆਪ ਮੋਢਾ ਲਾ ਕੇ ਗਏ ਦਸਵੇਂ ਪਾਤਸ਼ਾਹ, ਇੰਨਾ ਸਤਿਕਾਰ ਕੀਤਾ ਅਤੇ ਜੀਵਨ ਨੂੰ ਕਲਾਵੇ 'ਚ ਲੈ ਕੇ ਦਸਵੇਂ ਪਾਤਸ਼ਾਹ ਮਿਲਿਓ ਲਾਏ 'ਚ ਭੀੜਾ, ਜਿਵੇਂ ਗੁਰੂ ਗ੍ਰੰਥ ਸਾਹਿਬ ਲਿਖਿਆ, ਇਉਂ ਗੱਲ ਲਾ ਕਹਿੰਦੇ ਤੂੰ ਮੇਰਾ ਪੰਜਵਾਂ ਪੁੱਤ ਹੈ। ਗੱਜ ਕੇ ਬੋਲੋ, ਤੇ ਜੇ ਹੁੰਦਾ ਜਾਤੀ ਭਵਾਨੀ ਇਹ ਮਸੀਸ ਭੇਟਿਆ ਗਿਆ, ਤੂੰ ਹੀ ਸੰਸਕਾਰ ਕਰ ਦੇ। ਧੰਨ ਸੱਚੇ ਪਾਸ਼ ਨੀਚੋਂ ਊਚ ਕਰਿਆ ਮੇਰਾ ਗੋਬਿੰਦ, ਕਾਮੂ ਤੇਰਾ ਡਰ ਰਗਰੇਟਾ ਗੁਰੂ ਕਾ ਬੇਟਾ, ਇੰਨਾ ਸਤਿਕਾਰ ਦਿੱਤਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ, ਕਿਉਂ ਉਹਨਾਂ ਨੂੰ ਪਿੱਠ ਦਿੱਤੀ, ਉਹ ਜਾਤੀ ਦੇ ਹੰਕਾਰ 'ਚ ਫਸੇ ਹੋਏ ਸੀ। ਨਾ ਹਰ ਨਾਮ ਦੇਵ ਲੀਆ ਮੁੱਖ ਲਾਏ, ਨਾਮਦੇਵ ਜਿਹੜੇ ਸੀ ਉਹਨੂੰ ਆਪਣੇ ਮੁੱਖ ਮੈਨੇ ਗੱਲ ਲਾ ਲਿਆ। ਜਿਤਨੇ ਭਗਤ ਹਰ ਸੇਵਕਾ, ਜਿੰਨੇ ਭਗਤ ਸੀ ਸੇਵ ਮੁੱਖ, ਅੱਠ ਸਰ ਸੀ, ਮੁੱਖ ਤੀਰਥ ਵੀ ਹੈ, ਕਾਠ ਤੀਰਥ ਵੀ ਹੈ, ਜਿੰਨੇ ਸਾਰੇ ਸੇਵਕਾ ਸੀ ਉਹਨਾਂ ਨੂੰ ਮੁਖੀ ਬਣਾ ਦਿੱਤਾ, ਸ਼੍ਰੋਮਣੀ ਬਣਾ ਦਿੱਤਾ। ਅੱਠ ਸਰ ਤੀਰਥ, ਅੱਠ ਤੀਰਥ ਹਨ, ਤਿੰਨ ਤਿਲਕ ਚੜਾਏ, ਤਿਲਕ ਹੁੰਦਾ ਜਿਵੇਂ ਮੱਥੇ ਤੇ ਰੱਖਦਾ, ਉਹਨਾਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਬਣਾ ਦਿੱਤਾ। ਜਿਵੇਂ ਠਾਠ ਤੀਰਥਾਂ 'ਚ ਕਾਸ਼ੀ ਨੂੰ ਮੁਖੀ ਮੰਨਦੇ ਆ, ਨਦੀਆਂ 'ਚੋਂ ਗੰਗਾ ਨੂੰ ਮੁਖੀ ਮੰਨਦੇ, ਅਤੇ ਜਾਤਾਂ 'ਚੋਂ ਬ੍ਰਾਹਮਣ ਨੂੰ ਮੁਖੀ ਮੰਨਦੇ ਸੀ। ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਮੁਖੀ ਬਣਾ ਦਿੱਤਾ, ਤਿਲਕ ਸਾਰਿਆਂ ਦੇ ਸ਼੍ਰੋਮਣੀ ਬਣਾ ਦਿੱਤਾ ਉਹਨਾਂ ਭਗਤਾਂ, ਉਹਨਾਂ ਦੇ ਮੱਥੇ 'ਤੇ ਜਸ ਰੂਪੀ ਤਿਲਕ ਜਿਹੜਾ ਸੀ ਮਹਾਰਾਜ ਨੇ ਕਢਾ ਦਿੱਤੇ, ਕੱਢ ਦਿੱਤਾ, ਪੈਦਾ ਕਰਤਾ, ਜਸ ਦੇ ਤਿਲਕ ਦੀ ਰੇਖਾ ਕੱਢ ਦਿੱਤੀ ਉਹਨਾਂ ਦੇ ਮੱਥੇ, ਜਸ ਰੂਪੀ ਤਿਲਕ ਲਾ ਦਿੱਤਾ। ਇੱਕ ਤਾਂ ਤਿਲਕ ਦੂਆ ਹੁੰਦਾ ਨਾ, ਚੰਦਨ ਵਿੱਚ ਪਾ ਲਿਆ, ਥੋੜ੍ਹੀ ਕੇਸਰ ਪਾ ਲਿਆ, ਰਗੜ ਕੇ ਸਿਰਾ 'ਤੇ ਬਣਾ ਲਿਆ, ਲਾ ਕੇ ਚਾਰ ਚੌਲ ਲਾ ਤੇ, ਸਾਡੇ ਮਾਈਆਂ ਵੀ ਬਿੰਦੀ ਲਾ ਲੈਣੀਆਂ। ਉਹ ਇਸ ਵਾਸਤੇ ਤਿਲਕ ਲਾਉਂਦੇ ਆ, ਪਰ ਉਹ ਕਿਸੇ ਟਾਈਮ ਗੱਲ ਕਿਸੇ ਮਤਲਬ ਦੀ ਹੁੰਦੀ ਸੀ ਕਿ ਦਰੁਗਟੀ ਜਿਹੜੀ ਹੈ ਦਸਵੇਂ ਦੁਆਰ ਦਾ ਇੰਟਰੈਂਸ ਹੈ, ਮੇਨ ਇੰਟਰੈਂਸ, ਜਿੱਥੇ ਸੁਰਤੀ ਟਿਕਾ ਕੇ ਸਿਮਰਨ ਕਰਨਾ। ਬਾਅਦ ਵਿੱਚ ਇੱਕ ਗਿਰਿਆ ਰਹਿ ਗਈ, ਉਹ ਚੰਦਨ ਦਾ ਤਾਂ ਲਓ, ਅਸੀਂ ਚੰਦਨ ਠੰਡਾ ਹੁੰਦਾ, ਕਈਆਂ ਨੂੰ ਜਿਹੜੇ ਅਭਿਆਸ ਕਰਨ ਨਕਸੀਰ ਫੁੱਟ ਪੈਂਦੀ ਹੈ, ਉਹ ਫਿਰ ਚੰਦਨ ਜਿਹੜਾ ਹੁੰਦਾ ਸੀ ਠੰਡ ਕਰਕੇ ਨਕਸੀਰ ਨਹੀਂ ਸੀ ਫੁੱਟਣ ਦਿੰਦਾ, ਉਹਦੇ ਅੰਦਰ ਕੋਈ ਭਾਵ ਉਹਨਾਂ ਲੋਕਾਂ ਵਿਗਿਆਨੀਆਂ ਨੇ ਰੱਖੇ ਹੋਏ ਸੀ। ਕੇਸਰ ਜਿਹੜਾ ਸੀ ਉਹ ਸ਼ਕਤੀ ਦਿੰਦਾ ਸੀ, ਤਾਕਤ ਵਾਲੀ ਵਸਤੂ, ਉਹ ਇਸ ਵਾਸਤੇ ਉਹਦੀ ਸਮੈਲ ਆਉਂਦੀ ਸੀ, ਚੰਗੀ ਖੁਸ਼ਬੂ ਹੋਵੇ ਅਤੇ ਫਿਰ ਤੀ ਉੱਪਰ ਨੂੰ ਉੱਠਦੀ। ਭਾਵ ਉਹਨਾਂ ਨੇ ਵੀ ਕੋਈ ਰੱਖਿਆ ਹੋਇਆ ਸੀ, ਪਰ ਬਾਅਦ ਵਿੱਚ ਫਿਰ ਕਿਰਿਆ ਬਣ ਕੇ ਰਹਿ ਜਾਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਤਨੇ ਭਗਤ ਹਰ ਸੇਵਕਾ, ਜਿੰਨੇ ਭਗਤ ਸੀ ਮੁੱਖ, ਅੱਠ ਸੱਠ ਤੀਰਥ ਤਿਲ ਕਟਾਏ, ਜਿਵੇਂ ਮੁੱਖ ਅੱਠ ਸੱਠ ਤੀਰਥ ਠਾਠ ਤੀਰਥ ਹੈ, ਉਹਨਾਂ ਤੀਰਥਾਂ ਦੇ ਜਿੱਥੇ ਵੀ ਭਗਤ ਗਏ ਉਹ ਸਾਰਿਆਂ ਦੇ ਤਿਲਕ ਮੈਨੇ ਸ਼੍ਰੋਮਣੀ ਬਣ ਗਏ। ਹਰ ਤੀਰਥ 'ਤੇ ਪੂਜਾ ਹੋਈ, ਧੰਨ ਗੁਰੂ ਨਾਨਕ ਪਾਤਸ਼ਾਹ ਹਰ ਤੀਰਥ 'ਤੇ ਗਏ, ਮੱਕੇ ਮਦੀਨੇ ਵੀ ਗਏ। ਮੱਕੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਫੋਟੋ ਲੱਗਾ ਹੋਇਆ, ਮੱਕੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਚਿੱਤਰ ਦੀ ਪ੍ਰਿੰਟਰ ਦੇ ਅੰਦਰ ਦੇਖ ਲਓ, ਪੂਜਾ ਆਦਿ ਵੀ ਕਰ ਰਹੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸੋ ਇਸ ਕਰਕੇ ਉਹ ਮੁਖੀ ਬਣ ਗਏ। ਆਖਰੀ ਬੇਨਤੀ ਹੈ ਭਾਈ, ਜਨ ਨਾਨਕ ਤਿੰਨ ਕੋ ਅਨਦਨ ਪਰਸੇ। ਉਹ ਜਿਹੜੇ ਜਨ ਧੰਨ ਸ੍ਰੀ ਗੁਰੂ ਨਾਨਕ ਦੇਵ ਬਾਣੀ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਆ, ਉਹਨਾਂ ਦੇ ਚਰਨਾਂ ਨੂੰ ਅਸੀਂ ਦਿਨ ਰਾਤ ਪਰਸਦੇ ਹਾਂ, ਭਾਵ ਉਹਨਾਂ ਦੇ ਚਰਨਾਂ 'ਚ ਦਾਸਾ ਭਾਵ ਜਾ ਕੇ ਗਿਆਨ ਵਿਚਾਰ ਗ੍ਰਹਿਣ ਕਰਦੇ ਹਾਂ। ਜੇ ਕਿਰਪਾ ਕਰੇ ਹਰ ਰਾਏ, ਜੇ ਹਰੀ ਰਾਏ ਰਾਜਾ ਰੂਪੀ ਵਾਹਿਗੁਰੂ ਕਿਰਪਾ ਕਰ ਦੇਵੇ, ਫਿਰ ਉਹਨਾਂ ਜਨਾਂ ਦੀ ਸੰਗਤ ਮਿਲਦੀ ਹੈ ਜਿਹਨਾਂ ਦੇ ਸੰਗੜਿਆਂ ਦੁਰਮਤ ਵੰਝਾ ਹੈ। ਮਿੱਤਰ ਅਸਾਡੇ ਸੇਈ ਹੋਂ ਢੁੰਡੀ ਜਗ ਸਵਾਇਆ, ਜਨ ਨਾਨਕ ਬਿਰਲੇ ਕੇਈ। ਇਹ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਤਨਾ ਉੱਚਾ ਸੁੱਚਾ ਉਪਦੇਸ਼ ਦਿੱਤਾ ਕਿ ਜਾਤੀਵਾਦ ਤੋਂ ਉੱਪਰ ਉੱਠ ਕੇ ਇਹ ਹੰਕਾਰ ਤਿਆਗ ਕੇ ਨਿਮਰਤਾ ਗ੍ਰਹਿਣ ਕਰਨੀ ਕਿ ਜਿਹੜੇ ਗਰੀਬ ਜਾਤੀਆਂ ਦੇ ਵਿੱਚ ਜਿਨ੍ਹਾਂ ਨੂੰ ਲੋਕ ਸਵਰਨ ਜਾਤੀਆਂ ਕਹਿੰਦੇ ਸੀ, ਪਰਛਾਵਾਂ ਲੈਣਾ ਕੋਈ ਪਸੰਦ ਨਹੀਂ ਸੀ ਕਰਦਾ, ਪਰਮੇਸ਼ਰ ਦਾ ਨਾਮ ਜਪਣ ਨਾਲ ਉਹਨਾਂ ਨੂੰ ਕਿਤਨਾ ਵੱਡਾ ਸਤਿਕਾਰ ਪ੍ਰਾਪਤ ਹੋਇਆ। ਇਸ ਵਾਸਤੇ ਜੋ ਜੋ ਜਪੈ ਇਸ ਕੀ ਗੱਤ ਹੋਏ। ਇਹ ਨਹੀਂ ਕਿ ਇਹਨਾਂ ਜਾਤੀਆਂ ਦੂਜੀਆਂ ਨਾਲ ਨਫ਼ਰਤ ਹੈ, ਮਹਾਰਾਜ ਤਾਂ ਸਾਰਿਆਂ ਦੇ ਸਾਂਝੇ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਤੋਂ ਵਰਨਾ ਕੋ ਸਾਂਝਾ, ਪਰ ਨਿਮਰਤਾ ਗਰੀਬੀ ਧਾਰ ਕੇ ਜਿਹੜਾ ਸੇਵਾ ਸਿਮਰਨ ਕਰਦਾ ਉਹਨੂੰ ਗੁਰੂ ਘਰ ਦੇ ਵਿੱਚ ਪਾਏ ਸਨਮਾਨ ਪ੍ਰਾਪਤ ਕਰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਔਰ ਗ੍ਰੰਥੀ ਸਿੰਘ ਔਰ ਰਾਗੀ ਸਿੰਘ ਸਮੂਹ ਸੇਵਾਦਾਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਵਿਸਾਖੀ ਬਾਰੇ ਦੱਸੇ ਦੇਣਾ ਪ੍ਰਬੰਧਕਾਂ ਨੇ ਆਪ ਜੀ ਨੂੰ, ਜੋ ਪ੍ਰੋਗਰਾਮ ਹੈਗੇ ਆ ਉਹ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ। ਜਿਹੜੇ ਆਲੇ ਇਹਦੇ ਵਿੱਚ ਕਮਜ਼ੋਰੀ ਸਮਝਦੇ ਆ ਉਹ ਘੱਟੋ ਘੱਟ ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਿਆ ਕਰੋ। ਇਹ ਜਪਜੀ ਸਾਹਿਬ ਦਾ ਪਾਠ ਔਰ ਸ਼੍ਰੀ ਰਹਿ ਰਾਸ ਕੀਰਤਨ ਸੋਲਾ, ਤਿੰਨ ਬਾਣੀਆਂ ਦਾ ਲਾਜ਼ਮੀ ਕਰੋ। ਜਿਹੜੇ ਅੰਮ੍ਰਿਤਧਾਰੀ ਹੈ ਪੰਜ ਬਾਣੀਆਂ ਸਵੇਰੇ ਅਤੇ ਸ਼ਾਮ ਦਾ ਜੋ ਨਿਤਨੇਮ ਹੈਗਾ ਹੀ ਆਪ ਜਾਣਦੇ ਹੀ ਹੈ, ਅਤੇ ਬਾਕੀ ਜੋ ਮੂਲ ਮੰਤਰ ਜਾਂ ਗੁਰੂ ਮੰਤਰ ਦਾ ਅਭਿਆਸ ਹੈ ਇਹਦਾ ਫਿਰ ਅਧਿਕਾਰ ਜੋ ਪੰਜਾਂ ਪਿਆਰਿਆਂ ਦੁਆਰਾ ਮਿਲਦਾ ਉਹ ਫਿਰ ਵਿਸ਼ੇਸ਼ ਵਰਤ ਹੁੰਦੀ। ਇਹ ਨਹੀਂ ਕਿ ਪੜ੍ਹਨ ਨਾਲ ਕੋਈ ਪਾਪ ਲੱਗਦਾ, ਪੁੰਨੇ ਹੀ ਹੈ, ਪਰ ਫਿਰ ਜਦੋਂ ਆਗਿਆ ਮਿਲ ਜਾਏ, ਬਖਸ਼ਿਸ਼ ਹੋ ਜਾਏ, ਫਿਰ ਉਹਦੇ ਨਾਲ ਗੁਰੂ ਮਹਾਰਾਜ ਦੀ ਬਰਕਤ ਵਧੇਰੇ ਮਿਲਦੀ ਹੈ। ਇਸ ਵਾਸਤੇ ਵੱਧ ਤੋਂ ਵੱਧ ਗੁਰੂ ਵਾਲੇ ਬਣੋ, ਲਾਹਾ ਪ੍ਰਾਪਤ ਕਰੋ। ਆਪ ਜੀ ਦਾ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।